दोहेरा। इस प्रकार रण मच रहो मेमो खान पठान करते शीघ्रता फिरते ताने बान कमान।
वाहे गुरु जी का खालसा, वाहे गुरु जी की फतेह। बाणी गुरु, गुरु है बाणी, विच बाणी अमृत सारे। गुर बाणी कह सेवक जन मानै, परतख गुरु निस्तारे। जुगो जुग अटल चवर छतर तख दे मालक। जहरा जहूर हाजरा हजूर, धन श्री गुरु ग्रंथ साहिब जी दी। पावन पवित्र गोद विखे विराजमान, परम सन्मान योग गुरु खालसा सात संगत जीओ। आप जी वडभागे हो के रोज ही अपने नेम अनुसार शाम दे वेले गुरु घर दियां हाजरियां पढ़दे होए गुरु इतिहास नाल जुड़दे हो। धन गुरु कलगीधर पातशाह जिन्हां दा पावन इतिहास महाकवि संतोख सिंह जी बयान कर रहे हन। पिछले प्रकरणा विखे आप जी ने श्रवण कीता है कि दिल्ली तो एक पठान सैद खान ओदी अगवाई विखे लगभग सवा लाख फौज तुरी। जदो पहुंच ओ फौज ओ योधे कुरक्षेत्र कोल पहुंचे जिदा पहला नाम है थनेसर। अज भी जाओ जिथे गुरुद्वारा छेवीं पातशाही है ओदे पिछले पासे एक स्टेशन बनिया होया है थनेसर दा नाम है। पुराना नाम अज भी थनेसर ही है। जो फौज ओथे पहुंची एक गुरु का सिख बड़ी काली नाल गुरु कलगीधर पातशाह कोल पहुंचिया। कहन लगा महाराज सैद खां दी अगवाई विखे मैं सुनिया है कि लगभग सवा लख फौज आप जी वल चढ़ाई करके आ रही है। सतगुरु जी आप ता पहली जानी जानो, पर मेरा फर्ज है कि आप जी नूं सुनेहा देवा, आप जी अपनी तैयारी कर लो। सतगुरु जी अज भलके जां कल सवेरे ए फौज आ ही जानी है। जदो ए गुरु के सिख ने बाहर पहरेदार नूं सुनेहा दिता ते अंदर सतगुरु कोल सुनेहा पहुंचिया ते महाराज ने कहा खालसा जीओ सिंह तां सारे घरां नूं गए होए हन, तुहाडे कोल कितने क जोधे हन? कहण लगा महाराज 500 तां जोधे होवांगे। सतगुरु ने कहा भाई लड़ लोगे, युद्ध कर लोगे? वो कहण लगा महाराज तुसी चाहो एक कीड़ी तो हाथी नूं मरा सकते हो, इकले सिंह तो सवा लख दा मुकाबला करा सकते हो। महाराज तुहाडी बख्शी दी लोड़ है, बाकी असी नहीं गिणदे फौजां नूं कितनियां फौजां आ कितने योधे आण, तुहाडी बख्शी दी लोड़ है। महाराज तुसी हुक्म तां करो। बस उसे वेले तैयारियां शुरू। गुरु के सिंघां ने अपने घोड़िया ते काठियां पाईयां, तैयार बर तैयार होए ते इधरों पहाड़ी राजे भी फौज लेके आ गए। दोवां फौजां दे आमो सामने होए ते खालसा जीओ इधर गुरु कलगीधर पातशाह इन्हां कोल दो योधे सन, ਇੱਕ ਦਾ ਨਾਂ ਸੀ ਮੇਮੂ ਖਾਂ, ਦੂਜੇ ਦਾ ਨਾਮ ਸੀ ਸੈਦਾ ਬੇਗ। ਇਹ ਸੈਦਾ ਖਾਂ ਆ ਰਿਹਾ, ਧਿਆਨ ਰੱਖਣਾ ਦੋਵੇਂ ਵੱਖਰੇ ਵੱਖਰੇ ਨੇ, ਇੱਕ ਸੈਦਾ ਬੇਗ ਦੂਜਾ ਸੈਦਾ ਖਾਨ। ਸੈਦਾ ਖਾਨ ਇਹ 1.25 ਲੱਖ ਫੌਜ ਲੈ ਕੇ ਆ ਰਿਹਾ। ਇਸ ਤੋਂ ਪਹਿਲਾਂ ਇਹ ਸੈਦਾ ਬੇਗ ਜਿਹਦੀ ਜੰਗ ਗੁਰੂ ਕਲਗੀਧਰ ਪਾਤਸ਼ਾਹ ਨਾਲ ਚਮਕੌਰ ਸਾਹਿਬ ਵਿਖੇ ਪਹਿਲੀ ਵਾਰੀ ਹੋਈ ਸੀ, ਉਹ ਵੀ ਸਤਿਗੁਰ ਦਾ ਮੁਰੀਦ ਬਣ ਗਿਆ ਤੇ ਕਹਿਣ ਲੱਗੇ ਮਹਾਰਾਜ ਹੁਕਮ ਕਰੋ। ਮੇਮੂ ਖਾਨ ਨੇ ਆਖਿਆ ਸਤਿਗੁਰ ਜੀ ਮੇਰੇ ਕੋਲ ਵੀ ਲਗਭਗ 100 ਦੇ ਬਰਾਬਰ ਯੋਧੇ ਹਨ, ਮੈਂ ਸਭ ਦਾ ਸਰਦਾਰ ਹਾਂ। ਸਤਿਗੁਰ ਜੀ ਮੈਂ ਇੱਥੇ ਲੰਗਰ ਛਕਣ ਨੂੰ ਨਹੀਂ ਬੈਠਾ, ਮੇਰਾ ਵੀ ਜੀ ਕਰਦਾ ਕਿ ਤੁਹਾਡੀ ਫੌਜਾਂ ਵਿਖੇ ਆਪਣੇ ਆਪ ਨੂੰ ਕੁਰਬਾਨ ਕਰਾਵਾਂ ਤੇ ਸ਼ਹੀਦੀ ਪ੍ਰਾਪਤ ਕਰਾਂ। ਸਤਿਗੁਰ ਨੇ ਆਖਿਆ ਫਿਰ ਤਿਆਰ ਬਰ ਤਿਆਰ ਹੋ। ਥਾਪੜਾ ਦਿੱਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿ ਤੇਰੇ ਸ਼ਰੀਕ ਆ ਰਹੇ ਹਨ, ਉਹ ਵੀ ਪਠਾਨ ਹੈ ਤੂੰ ਵੀ ਪਠਾਨ ਹੈ, ਯੁੱਧ ਕਰ। ਫਿਰ ਹੁਣ ਇਹ ਵੀ ਤਿਆਰ ਬਰ ਤਿਆਰ ਹੋ ਗਿਆ ਤੇ ਉਧਰ ਸੈਦਾ ਬੇਗ ਜਿਹਦਾ ਮੁਕਾਬਲਾ ਹੋ ਰਿਹਾ ਹੈ ਖਾਲਸਾ ਜੀ ਇੱਕ ਯੋਧਾ ਹੈ ਹਰੀ ਚੰਦ, ਇਹ ਪਹਾੜੀ ਰਾਜਾ ਹੈ ਤੇ ਜਿਹਨੂੰ ਆਖਦੇ ਮੀਆਂ ਜੀ ਵੀ ਆਖਦੇ, ਮੀਆਂ ਦੀ ਸੰਗਿਆ ਇਹਨੂੰ ਦਿੱਤੀ ਜਾਂਦੀ ਹੈ। ਦੋਵਾਂ ਦੇ ਆਮੋ ਸਾਹਮਣੇ ਮੁਕਾਬਲੇ ਹੋਏ, ਦੋਵੇਂ ਪੱਟੇਬਾਜ਼ੀ ਦੇ ਬੜੇ ਯੋਧੇ, ਕਦੀ ਪੈਂਤਰਾ ਪਾਉਂਦੇ ਕਦੀ ਪੱਟਾ ਪਾਉਂਦੇ, ਕਦੀ ਸੱਜੇ ਕਦੀ ਖੱਬੇ ਹੁੰਦੇ ਤੇ ਇਧਰ ਸੈਦਾ ਬੇਗ ਨੇ ਵਾਰ ਕੀਤਾ ਤੇ ਉਹਨੂੰ ਤਾਂ ਪਾਰ ਬੁਲਾਤਾ। ਇਹ ਹਰੀ ਚੰਦ ਮੀਆਂ ਜੀ ਇਹ ਚੜ੍ਹਾਈ ਕਰ ਗਏ ਤੇ ਫਿਰ ਦੀਨਾ ਬੇਗ ਅੱਗੇ ਵਧਿਆ, ਆਪਣੀ ਸੈਫ ਲੈ ਕੇ ਲਗਭਗ 2 ਘੜੀਆਂ ਦੋਵਾਂ ਦਾ ਯੁੱਧ ਹੋਇਆ, ਦੀਨਾ ਬੇਗ ਤੇ ਸੈਦ ਬੇਗ ਦਾ। 2 ਘੜੀਆਂ ਬਾਅਦ ਖਾਲਸਾ ਜੀ ਉਹ ਦੀਨਾ ਬੇਗ ਦੀ ਸੈਫ ਨਾਲ, ਸੈਫ ਦਾ ਅਰਥ ਹੈ ਜਿਹੜੀ ਤਲਵਾਰ ਬਿਲਕੁਲ ਸਿੱਧੀ ਹੋਵੇ ਉਹਨੂੰ ਕਹਿੰਦੇ ਸੈਫ, ਸੈਫ ਸਰੋਹੀ ਸਹਿਤੀ ਇਹ ਹਮਾਰੇ ਪੀਰ, ਗੁਰੂ ਕਲਗੀਧਰ ਪਾਤਸ਼ਾਹ ਦਾ ਪਾਵਨ ਬਚਨ। ਬਿਲਕੁਲ ਸਿੱਧੀ ਤਲਵਾਰ ਸੈਫ ਨਾਲ ਉਸ ਦੀਨਾ ਬੇਗ ਨੇ ਸੈਦਾ ਬੇਗ ਨੂੰ ਜਮ ਦੇ ਧਾਮ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਗੁਰੂ ਕਾ ਪਿਆਰਾ ਹੱਸਦੇ ਹੱਸਦੇ ਹਰੀ ਹਰੀ ਪਰਮਾਤਮਾ ਦਾ ਜਾਪ ਕਰਦਾ ਹੋਇਆ ਸਵਰਗਾਂ ਨੂੰ ਜਾ ਰਿਹਾ। ਆਖੋ ਸਤਨਾਮ। ਪਰ ਇੱਥੇ ਗੱਲ ਦੇਖਣ ਵਾਲੀ ਹੈ, ਕਵੀ ਜੀ ਲਿਖਦੇ ਕਿ ਸਵਰਗ ਨੂੰ ਜਾ ਰਿਹਾ ਸੀ, ਮਹਾਰਾਜ ਜੀ ਨੇ ਉਸੇ ਵੇਲੇ ਬਖਸ਼ਿਸ਼ ਕੀਤੀ, ਉਹਨੂੰ ਸੱਚਖੰਡ ਲੈ ਗਏ। ਜਿਹੜਾ ਯੋਧਾ ਇਹ ਸੈਦ ਬੇਗ ਸਵਰਗਾਂ ਨੂੰ ਜਾ ਰਿਹਾ, ਪਰ ਉਥੋਂ ਵੀ ਮਹਾਰਾਜ ਜੀ ਨੇ ਉਹਨੂੰ ਬਾਹਰ ਕੱਢ ਲਿਆ, ਚੱਲ ਭਾਈ ਤੇਰੀ ਇੱਥੇ ਲੋੜ ਨਹੀਂ, ਤੇਰੀ ਲੋੜ ਸੱਚਖੰਡ ਹੈ। ਦੁਨੀਆਂ ਦੀ ਸਵਰਗ ਹੋਵੇਗਾ ਭਾਈ, ਪਰ ਖਾਲਸੇ ਪੰਥ ਲਈ ਨਾਮ ਜਪਣ ਵਾਲੇ ਗੁਰਸਿੱਖਾਂ ਲਈ ਸੱਚਖੰਡ ਰੱਬ ਦਾ ਆਪਣਾ ਘਰ ਹੈ। ਉਹਨੂੰ ਮਹਾਰਾਜ ਆਪਣੇ ਲੋਕ ਲੈ ਗਏ ਤੇ ਇਸ ਤਰ੍ਹਾਂ ਖਾਲਸਾ ਜੀ ਉਹ ਹੁਣ ਕਿਵੇਂ ਇਹਨਾਂ ਯੋਧਿਆਂ ਦਾ ਹੋਰ ਜੰਗ ਹੋ ਰਿਹਾ ਹੈ। ਮੇਮੂ ਖਾਂ ਅਤੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਸੈਦ ਖਾਂ ਦੋਵਾਂ ਦੇ ਕਿਵੇਂ ਮੁਕਾਬਲੇ ਹੋ ਰਹੇ, ਕਿਵੇਂ ਫਕੀਰ ਬਣ ਰਿਹਾ ਸੈਦ ਖਾਂ, ਆਓ ਇਸ ਵਿਚਾਰ ਨੂੰ ਸਰਵਣ ਕਰੀਏ ਜੀ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹਾਂ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ
ਸਤਨਾਮ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਹੇਰਾ ਇਸ ਪ੍ਰਕਾਰ ਰਣ ਮੱਚ ਰਹਿਓ, ਮੇਮੂ ਖਾਨ ਪਠਾਨ।
ਇਸ ਤਰ੍ਹਾਂ ਇਹ ਕਵਾਸਾਨ ਯੁੱਧ ਹੋ ਰਿਹਾ, ਜਿਸ ਯੁੱਧ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਦਾ ਯੋਧਾ ਮੇਮੂ ਖਾਂ ਪਠਾਨ ਇਹ ਵੀ ਆਪਣੇ ਵਾਰ ਕਰ ਰਿਹਾ ਹੈ।
ਕਰਤ ਸ਼ੀਘਰਤਾ ਫਿਰਤਿਆ ਤਾਨੇ ਬਾਨ ਕਮਾਨ,
ਆਪਣੇ ਕਮਾਨ ਵਿੱਚ ਬਾਨ ਤਾਣ ਤਾਣ ਕੇ ਖਿੱਚ ਖਿੱਚ ਕੇ ਚਲਾ ਰਿਹਾ। ਕਦੀ ਘੋੜਾ ਇੱਧਰ ਕਰਦਾ, ਕਦੀ ਘੋੜਾ ਇੱਧਰ ਕਰਦਾ, ਤੇ ਬੜੀ ਸ਼ੀਘਰਤਾ ਨਾਲ ਬੜੀ ਕਾਹਲੀ ਨਾਲ ਇਹ ਵਾਰ ਕਰ ਰਿਹਾ ਹੈ।
ਜੋ ਪਈ ਹਾਏ ਕੁਦਾਏ ਚਿਪਲਾਏ ਪ੍ਰਹਾਰ।
ਇਹ ਜੰਗ ਦਾ ਨਿਯਮ ਹੈ ਕਿ ਜੰਗ ਵਿੱਚ ਘੋੜਾ ਇੱਕ ਥਾਂ ਤੇ ਟਿਕੇ ਨਾ। ਘੋੜਾ ਇੱਕ ਥਾਂ ਤੇ ਖੜਾ ਰਿਹਾ, ਪਤਾ ਨੀ ਕਿਧਰੋਂ ਤੀਰ ਦਾ ਵਾਰ ਆ ਜਾਵੇ, ਕਿਧਰੋਂ ਗੋਲੀ ਦਾ ਵਾਰ ਆ ਜਾਵੇ, ਕਿਧਰੋਂ ਬਰਛੀ ਦਾ ਵਾਰ ਆ ਜਾਵੇ। ਇਸ ਕਰਕੇ ਯੋਧੇ ਆਪਣੇ ਘੋੜੇ ਨੂੰ ਕਰਾਉਂਦੇ ਹਨ, ਕਦੀ ਸੱਜੇ ਕਦੀ ਖੱਬੇ, ਕਦੀ ਅੱਗੇ ਕਦੀ ਪਿੱਛੇ ਕਰਦੇ। ਤੇ ਇਸੇ ਤਰ੍ਹਾਂ ਇਹ ਮੇਮੂ ਖਾਂ ਯੋਧਾ ਆਪਣੇ ਘੋੜੇ ਨੂੰ ਕੁਦਾ ਕੇ ਇਧਰ ਉਧਰ ਕਰ ਰਿਹਾ ਹੈ।
ਵਿਚਰਤ ਸ਼ਤਰੂ ਸੰਗਾਰ,
ਦੁਸ਼ਮਣ ਨੂੰ ਮਾਰਦਾ ਹੋਇਆ ਇਧਰ ਉਧਰ ਵਿਚਰ ਰਿਹਾ ਹੈ।
ਕਰ ਬਹਾਦਰੇ ਗੁਰ ਦਿਖਰਾਵੇ,
ਆਪਣੇ ਸਤਗੁਰ ਨੂੰ ਖੁਸ਼ ਕਰਨ ਲਈ, ਗੁਰ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਲੈਣ ਲਈ ਬਾਰ ਬਾਰ ਵਾਰ ਕਰ ਰਿਹਾ ਹੈ।
ਰਿਪ ਕੋ ਖਾਪਤ ਆਪ ਬਚਾਵੇ,
ਆਪਣੇ ਆਪ ਦਾ ਬਚਾਵ ਕਰਦੇ ਹੋਏ ਇਹ ਦੁਸ਼ਮਣ ਨੂੰ ਤੀਰ ਮਾਰ ਕੇ ਧਰਮ ਦੇ ਕੇ ਥੱਲੇ ਗਿਰਦਾ ਹੈ।
ਸੈਦ ਖਾਨ ਟਿਕ ਸਰਦਾਰੇ,
ਸੈਦ ਖਾਨ ਯੋਧਾ ਜਿਹੜਾ ਸਾਰੀ 1,25,00,000 ਫੌਜ ਦਾ ਸਰਦਾਰ ਬਣ ਕੇ ਆਇਆ ਹੈ।
ਜਿਸ ਕੇ ਸਕਲ ਸੈਨੀ ਅਨੁਸਾਰੇ,
ਸਾਰੀ ਸੈਨਾ ਜਿਹਦੇ ਅਨੁਸਾਰ ਹੈ ਖਾਲਸਾ ਜੀਓ।
ਤਿਸ ਕੇ ਜਾਗੇ ਭਾਗ ਮਿਸਾਲਾ, ਉਪਜਿਓ ਪ੍ਰੇਮ ਆਨ ਤਿਸ ਕਾਲਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸ ਸੈਦ ਖਾਂ ਦੇ ਭਾਗ ਜਾਗ ਪਏ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਵੀ ਪੁਰਾਣਾ ਕਰਮ ਅੰਕੁਰ ਹੋ ਗਿਆ। ਕਈ ਵਾਰੀ ਦੇਖਣਾ ਅਸੀਂ ਆਪਣੇ ਘਰਾਂ ਵਿੱਚ ਕੋਈ ਟਮਾਟਰ ਆਦਿ ਐਵੇਂ ਗਿਰ ਦਿੰਦੇ ਆ, ਤੇ ਕਈ ਵਾਰੀ ਉਹ ਅੰਕੁਰ ਹੋ ਕੇ ਉਹਦਾ ਬੂਟਾ ਬਣ ਜਾਂਦਾ ਹੈ, ਉਹਨੂੰ ਟਮਾਟਰ ਸਬਜ਼ੀ ਆਦਿ ਲੱਗ ਜਾਂਦੇ। ਇਹਦਾ ਕੋਈ ਪੁਰਾਣਾ ਕਰਮ ਜਾਗ ਪਿਆ। ਜਦੋਂ ਕਰਮ ਜਾਗਿਆ ਤੇ ਮਹਾਰਾਜ ਜੀ ਦਰਸ਼ਨ ਕਰਨ ਲਈ ਉਤਾਵਲਾ ਹੋ ਗਿਆ। ਅੰਦਰਲਾ ਕੋਈ ਪੂਰਵਲਾ ਕਰਮ ਚੰਗਾ ਪੁੰਨ ਜਾਗ ਪਿਆ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਬੜਾ ਉਤਾਵਲਾ ਹੈ।
ਉਸੇ
ਵੇਲੇ ਇਹਦੇ ਹਿਰਦੇ ਵਿਖੇ ਪ੍ਰੇਮ ਪੈਦਾ ਹੋਇਆ ਹੈ।
ਜਸ ਗੁਰੂ ਕੋ ਸੰਤੋ ਰਿਓ,
ਇਹ ਪਹਿਲਾਂ ਵੀ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾ ਵਡਿਆ ਜਸ ਵਡਿਆਈ ਉਹਨਾਂ ਦੀ ਸੁਣਦਾ ਰਿਹਾ ਹੈ।
ਨਹੀਂ ਬਿਲੋਚਨ ਕੇ ਕਬ ਲਿਓ,
ਅੱਖਾਂ ਦੁਆਰਾ ਦਰਸ਼ਨ ਨਹੀਂ ਕੀਤੇ ਕਦੀ ਮਹਾਰਾਜ ਜੀ ਦੇ। ਵਡਿਆਈ ਬੜੀ ਸੋਹਣੀ ਗੁਰੂ ਕਲਗੀਧਰ ਪਾਤਸ਼ਾਹ ਜੀ, ਪਰ ਦੇਖਣਾ ਚਾਹੁੰਦਾ ਹੈ ਐਸੇ ਗੁਰੂ ਕਲਗੀਧਰ ਪਾਤਸ਼ਾਹ ਕਿਵੇਂ ਦੇ ਹਨ, ਕੈਸੇ ਯੋਧੇ ਹਨ।
ਗੁਣੀ ਉਦਾਰ ਚਤੁਰ ਸਨ ਰੂਰੇ,
ਸਤਿਗੁਰੂ ਜੀ ਬੜੇ ਗੁਣੀ ਹਨ, ਸੁਭਾਵ ਕਰਕੇ ਬੜੇ ਉਦਾਰ, ਹਿਰਦੇ ਕਰਕੇ ਖੁੱਲੇ ਦਿਲ ਵਾਲੇ ਤੇ ਬੜੇ ਚਤੁਰ। ਅਤੇ ਸਤਿਗੁਰ ਮਹਾਰਾਜ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਗੁਣਾ ਕਰਕੇ ਭਰਪੂਰ ਹਨ।
ਇਤਿਆਦਿਕ ਗੁਣ ਗਨ ਕਰ ਪੂਰੇ,
ਇਤਿਆਦਿਕ ਅਨੇਕਾਂ ਹੀ ਗੁਣ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੰਦਰ ਹਨ, ਜਿਹੜੇ ਪੂਰੇ ਸਤਿਗੁਰੂ ਜੀ ਹਨ।
ਜਨ ਜਗ ਕੀ ਸੁੰਦਰਤਾ ਜੋਰੇ,
ਮਾਨੋ ਖਾਲਸਾ ਜੀ ਉਹ ਵਿਧਾਤੇ ਨੇ ਸਾਰੇ ਸੰਸਾਰ ਦੀ ਸੁੰਦਰਤਾ ਇਕੱਠੀ ਕਰਕੇ,
ਵਿਦ ਵਿਦਨ ਕੀ ਵਿਦਾ ਬਟੋਰੇ,
ਸਾਰੀ ਵੱਖਰੀ ਵੱਖਰੀ ਸੁੰਦਰਤਾ ਵਿਧਾਤੇ ਨੇ ਇਕੱਠੀ ਕਰਕੇ ਬਟੋਰ ਬਟੋਰ ਕੇ,
ਸਮਤ ਵਿਚਾਰ ਚਾਰੋ ਚਤਰਾਏ।
ਬੜਾ ਸਿਆਣਾ ਵਿਧਾਤਾ ਹੈ, ਬੜਾ ਸਮਤਵਾਨ ਹੈ, ਤੇ ਉਸਨੇ ਇਤਨਾ ਸੋਹਣਾ ਮੁਖੜਾ ਬਣਾਇਆ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ।
ਮੂਰਤ ਗੁਰ ਕੀ ਏਕ ਬਣਾਏ,
ਮੂਰਤ ਬਣਾਈ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ। ਦੁਨੀਆਂ ਦੀ ਸੁੰਦਰਤਾ ਇਕੱਠੀ ਕਰਕੇ, ਭਾਂਤ ਭਾਂਤ ਦੀ ਸੁੰਦਰਤਾ ਬੀਨ ਬੀਨ ਕੇ, ਚੁਣ ਚੁਣ ਕੇ ਬਣਾਇਆ ਮੁਖੜਾ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ।
ਗੁਰ ਤਨ ਰੁਚ ਤਿਸ ਕੀਰਤ ਪਾਏ, ਪਦਮ ਪੱਤਰ ਆਕ੍ਰਿਤ ਵਿੱਚ ਡੋਰੇ।
ਗੁਰ ਤਨ ਰਚ, ਗੁਰੂ ਦਾ ਤਨ ਰਚ ਕੇ ਵਿਧਾਤੇ ਨੇ ਵੀ ਇਹ ਵਡਿਆਈ ਪ੍ਰਾਪਤ ਕੀਤੀ। ਦੇਖੋ ਮੈਂ ਕਿਤਨਾ ਸੋਹਣਾ ਬਣਾਇਆ ਮੁਕੜਾ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਜਿਨ੍ਹਾਂ ਦਾ ਇਤਨਾ ਸੋਹਣਾ ਮੁਕੜਾ ਹੈ। ਦੂਜੀ ਪੰਕਤੀ ਦੁਬਾਰਾ ਪੜੋ ਜੀ।
ਖੰਜਨ ਮਨ ਰੰਜਨ ਚਿੱਤ ਚੋਰੇ,
ਸਤਿਗੁਰ ਦੇ ਨੈਣ ਕਿਵੇਂ ਦੇ ਹਨ? ਖੰਜਨ ਮਨ, ਕਦੀ ਪੜੋ ਦਸਮ ਗ੍ਰੰਥ ਸਾਹਿਬ ਦੀ ਬਾਣੀ, ਮੀਨ ਮੂਰ ਜਾਨੇ ਕਨ ਖੰਜਨ ਖਿਸਾਨੇ, ਅਨ ਬਿਰਤ ਦੀਵਾਨੇ ਬਨ ਡੋਲਾ ਜਿਤ ਚਿੱਤ ਹੀ, ਇੱਕ ਵਿਧੀ ਚਾਲ ਹੈ। ਤੇ ਉਥੇ ਬਿਆਨ ਕਰਦੇ ਖੰਜਨ ਦਾ ਅਰਥ ਹੈ ਇੱਕ ਚਿੜੀਆ ਵਰਗਾ ਪਕਸ਼ੀ ਹੁੰਦਾ ਹੈ, ਉਹਦੀ ਅੱਖਾਂ ਬੜੀਆਂ ਸੋਹਣੀਆਂ ਹੁੰਦੀਆਂ। ਤੇ ਵੱਡੇ ਵੱਡੇ ਕਵੀ ਉਹਦੀ ਮਿਸਾਲ ਦਿੰਦੇ ਵੀ ਇਹ ਅੱਖਾਂ ਇਹਦੀ ਖੰਜਨ ਵਰਗੀਆਂ ਹਨ, ਮਮੋਲੇ ਵਰਗੀਆਂ ਹਨ। ਤੇ ਸਤਿਗੁਰ ਦੀ ਅੱਖਾਂ ਇਤਨੀਆਂ ਸੋਹਣਾ ਸੋਹਣੀਆਂ ਕਿ ਮਾਣੋ ਉਹ ਪਕਸ਼ੀ ਨੂੰ ਵੀ ਮਾਤ ਪਾ ਜਾਣ। ਉਹ ਪਕਸ਼ੀ ਹੈ ਤੇ ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ, ਜਿਨ੍ਹਾਂ ਦੀ ਅੱਖਾਂ, ਜਿਨ੍ਹਾਂ ਦੇ ਨੇਤਰ, ਉਹ ਨੇਤਰਾਂ ਦੇ ਡੋਰੇ ਜਿਹੜੇ ਮੁਖੜੇ ਤੇ ਚਮਕ ਰਹੇ ਹਨ, ਬੜੇ ਸੋਹਣੇ ਹਨ।
ਰੁਚਿਰ ਬਿਲੋਚਨ ਭਲੇ ਬਣਾਏ,
ਤੇ ਇਤਨੇ ਸਤਿਗੁਰ ਦੇ ਨੇਤਰ ਬਖਸ਼ਿਸ਼ ਰੂਪੀ ਕਿਰਪਾ ਨਾਲ ਭਰੇ ਹੋਏ ਬਣਾਏ ਹਨ।
ਮੀਨ ਪਲਟੇ ਆਦਿਕ ਗੁਣ ਪਾਏ,
ਮੱਛੀ ਪਾਣੀ ਵਿੱਚ ਛਾਲ ਮਾਰਦੀ ਹੈ ਕਦੀ ਵੇਖੋ ਤੇ ਕਿਵੇਂ ਮਸਤੀ ਨਾਲ ਛਾਲ ਮਾਰਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਉਸ ਮੱਛੀ ਵਾਂਗ ਬੜੇ ਸੋਹਣੇ ਹਨ, ਉਹਦੀ ਪਲਟ ਵਾਂਗ ਇਤਨੇ ਸੋਹਣੇ ਹਨ ਸਤਿਗੁਰ ਦਾ ਮੁਖੜਾ ਗੁਰੂ ਦੇ ਨੇਤਰ।
ਮੁਖ ਮੰਡਲ ਕਿਆ ਬਪਰਾ ਚੰਦ,
ਬਪਰਾ ਚੰਦ, ਉਹ ਚੰਦ ਵਿਚਾਰਾ ਕੀ ਹੈ ਜਿਹਦੀ ਉਪਮਾ ਕਵੀ ਜੀ ਦਿੰਦੇ ਵੀ ਇਹਦਾ ਮੁਖੜਾ ਤੇ ਬੜਾ ਚੰਦਰਮਾ ਵਾਂਗ ਸੋਹਣਾ ਹੈ, ਪਰ ਨਹੀਂ, ਉਹਨੂੰ ਵੀ ਕਲੰਕ ਹੈ, ਚੰਦਰਮਾ ਨੂੰ ਵੀ ਕਲੰਕ ਹੈ, ਇਸ ਕਰਕੇ ਕਿਆ ਵਿਚਾਰਾ ਇਹ ਚੰਦਰਮਾ ਹੈ।
ਬਹੁ ਦੋਸ਼ਨ ਤੇ ਜੀਸਤ ਮੰਦ,
ਉਹਦੇ ਅੰਦਰ ਬੜੇ ਦੋਸ਼ ਹਨ, ਉਹ ਦਿਖਦੇ ਹਨ, ਇਸ ਕਰਕੇ ਮੰਦ ਕਦੀ ਘਟਦਾ ਹੈ ਕਦੀ ਵਧਦਾ ਹੈ। ਪਰ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾ ਮੁਖੜਾ ਜੰਗ ਦੇ ਮੈਦਾਨ ਵਿੱਚ ਵੀ ਇੱਕ ਸਾਰ ਤੇ ਜਦੋਂ ਭਗਤੀ ਕਰਦੇ ਹੋਣ ਫਿਰ ਵੀ ਇੱਕ ਸਾਰ ਰਹਿੰਦਾ ਹੈ।
ਸਦਾ ਪ੍ਰਫੁੱਲਤ ਅੰਕ ਨਾ ਕੋਈ,
ਜਿਨ੍ਹਾਂ ਨੂੰ ਕੋਈ ਦੋਸ਼ ਨਹੀਂ, ਜਿਨ੍ਹਾਂ ਦੇ ਮੁਖੜੇ ਤੇ ਕੋਈ ਵੀ ਐਸਾ ਨਿਸ਼ਾਨ ਨਹੀਂ ਜਿਹੜਾ ਸਤਿਗੁਰ ਦੀ ਆਭਾ ਨੂੰ ਘਟਾ ਦੇਵੇ। ਮਹਾਰਾਜ ਹਮੇਸ਼ਾ ਖਿੜੇ ਮਸਤਕ ਰਹਿੰਦੇ ਹਨ।
ਕਮਲ ਕਹੋ ਕਿਨ ਸਮਤਾ ਹੋਏ,
ਹੋਰ ਮਿਸਾਲ ਦਿੰਦੇ, ਇਹਦਾ ਮੁਖੜਾ ਤੇ ਕਮਲ ਵਰਗਾ ਹੈ ਜੀ, ਬੜਾ ਸੋਹਣਾ ਹੈ, ਪਰ ਨਹੀਂ, ਕਮਲ ਕਿਵੇਂ ਸਤਿਗੁਰ ਦੀ ਸੋਭਾ ਪਾਵੇਗਾ? ਉਹ ਵੀ ਰਾਤ ਨੂੰ ਮੁਰਝਾ ਜਾਂਦਾ ਹੈ ਤੇ ਦਿਨੇ ਖਿੜਦਾ ਹੈ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਨੇ ਰਾਤ ਖਿੜੇ ਰਹਿੰਦੇ ਹਨ।
ਕੌਣ ਕੌਣ ਗੁਣ ਬਰਨੋ ਅਵੈ,
ਕਿਹੜੇ ਕਿਹੜੇ ਗੁਣ ਮੈਂ ਬਿਆਨ ਕਰਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ।
ਜਸ ਕਰਤ ਜੋ ਘਰ ਘਰ ਸਵੈ,
ਘਰ ਘਰ ਵਿਖੇ ਵਡਿਆਈ ਹੁੰਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ।
ਕਰਾਮਾਤ ਕਮਲ ਜਗਜ਼ਾਹਰ,
ਤੇ ਜਿਹੜੇ ਕਰਾਮਾਤ ਵਿਖੇ ਪੂਰੇ ਹਨ, ਕਮਲ ਜਗਜ਼ਾਹਰ ਸਾਰੇ ਸੰਸਾਰ ਵਿਖੇ ਪ੍ਰਗਟ ਹਨ।
ਸਕਲ ਕਲਾ ਸਮਰਥ ਸੁਖ ਠਾਰ,
ਸੁਖ ਠਾਹਰ, ਸੁਖਾਂ ਦਾ ਟਿਕਾਣਾ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਰੀ ਕਲਾ ਕਰਕੇ ਸਮਰੱਥ ਹਨ ਗੁਰੂ ਕਲਗੀਧਰ ਪਾਤਸ਼ਾਹ ਜੀ।
ਸੈਦ ਖਾਨ ਸੁਣ ਸੁਣ ਗੁਣ ਗਨ ਕੋ,
ਜਦੋਂ ਸੈਦ ਖਾਨ ਇਹ ਸਾਰੇ ਗੁਣ ਸੁਣੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ,
ਚਾਹਤ ਪਿਖਿਓ ਪ੍ਰੇਮ ਕਰ ਮਨ ਕੋ,
ਪਹਿਲੇ ਬੜੀ ਵਾਰੀ ਸੁਣਦਾ ਰਿਹਾ ਮਹਾਰਾਜ ਜੀ ਦੇ ਗੁਣ, ਤੇ ਉਮੰਗ ਤਾਂ ਸੀ ਜਾ ਕੇ ਦਰਸ਼ਨ ਕਰਾਂ ਐਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ।
ਮੈਂ ਇਤਫਾਕ ਬਣਿਓ ਕਬ ਕੋਏ, ਜਿਸ ਤੇ ਸਤਿਗੁਰ ਦਰਸ਼ਨ ਹੋਏ।
ਕਦੀ ਇਤਫਾਕ ਨਹੀਂ ਬਣਿਆ, ਇਤਫਾਕ ਦਾ ਅਰਥ ਹੈ ਕਦੀ ਸਬੱਬ ਨਹੀਂ ਬਣਿਆ, ਕਦੀ ਮੌਕਾ ਨਹੀਂ ਬਣਿਆ ਕਿ ਦਰਸ਼ਨ ਕਰਾਂ ਐਸੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ, ਜਿਹਦਾ ਮੁਖੜਾ, ਜਿਨ੍ਹਾਂ ਦੀ ਅੱਖਾਂ, ਜਿਨ੍ਹਾਂ ਦੀ ਆਭਾ, ਜਿਨ੍ਹਾਂ ਦੇ ਗੁਣ ਇਤਨੇ ਹਨ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਮਹਾਰਾਜ ਤੁਹਾਡੇ ਕਿਹੜੇ ਕਿਹੜੇ ਗੁਣ ਇੱਕ ਜ਼ੁਬਾਨ ਬਿਆਨ ਕਰੇ ਨਹੀਂ ਕਰ ਸਕਦੀ। ਆਪ ਜੀ ਗੁਣਾਂ ਨਾਲ ਭਰਪੂਰ ਹੋ ਤੇ ਐਸੇ ਗੁਰੂ ਦੇ ਦਰਸ਼ਨ ਕਰਾ
ਚੜਿਓ ਮਹਿਮਾਨੰਦ ਚ ਆਇਓ।
ਤੇ ਇੱਕ ਮੁਹਿੰਮ ਦੇ ਸਬਬ ਕਰਕੇ, ਮੁਹਿੰਮ ਕਾਰਨ ਕਹਿੰਦੇ ਕਿ ਜੰਗ ਦੇ ਕਾਰਨ ਇਹ ਸਬਬ ਬਣਿਆ ਹੈ,
ਅਵਸਰ ਇਹੋ ਖੁਦਾਏ ਬਣਾਇਓ,
ਇਹੀ ਅਵਸਰ ਇਹੀ ਮੌਕਾ ਖੁਦਾ ਪਰਮਾਤਮਾ ਨੇ ਆਪ ਬਣਾਇਆ ਹੈ।
ਦਰਸ਼ਨ ਹੋਏ ਹੈ ਜੰਗ ਬਾਨੇ,
ਚਾਹੁੰਦਾ ਹੈ ਸੈਦ ਖਾਂ ਕਿ ਜੰਗ ਦੇ ਬਹਾਨੇ ਹੀ ਦਰਸ਼ਨ ਹੋਣਗੇ।
ਹਿਰਦੇ ਮਨੋਰਥ ਦ੍ਰਿੜ ਆਸ ਠਾਨੇ,
ਇਸ ਤਰ੍ਹਾਂ ਦਾ ਮਨੋਰਥ ਆਪਣੇ ਮਨ ਵਿਖੇ ਦ੍ਰਿੜ ਕਰਕੇ ਠਾਣ ਕੇ,
ਦਲ ਮੁਕਾਬਲੇ ਦੋਨੋ ਬਏ,
ਦੋਵਾਂ ਦਲਾਂ ਦੇ ਮੁਕਾਬਲੇ ਆਮੋ ਸਾਹਮਣੇ ਹੋਣ ਲੱਗੇ ਹਨ,
ਦੇਖਣ ਕੀ ਇੱਛਾ ਉਰਲੇ,
ਇਹਦੇ ਮਨ ਵਿਖੇ ਇੱਕ ਇੱਛਾ ਹੈ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹੇ ਨਾਮ ਕਰ ਆਪਣੇ ਚਿਹਰੇ, ਇਹ ਇੱਛਾ ਹੈ ਇਹਦੇ ਮਨ ਵਿੱਚ।
ਤੁਰਕਾਂ ਤੇ ਚਿਤ ਪ੍ਰਾਸਤਰੰਤਾ,
ਦਰਦਾ ਵੀ ਹੈ ਤੁਰਕਾਂ ਤੋਂ ਕਿ ਦਰਸ਼ਨ ਕਰਨ ਜਾਵਾਂਗਾ ਬਿਨਾਂ ਜੰਗ ਦੇ ਬਹਾਨੇ ਤੋਂ, ਤੁਰਕ ਕੀ ਆਖਣਗੇ, ਉਹਨਾਂ ਦੇ ਡਰ ਕਰਕੇ ਇਹਦੇ ਮਨ ਵਿੱਚ ਇਤਨਾ ਡਰ ਹੈ ਕਿ ਇਸ ਤਰ੍ਹਾਂ ਪ੍ਰਤੱਖ ਦਰਸ਼ਨ ਨਹੀਂ ਕਰਨੇ, ਦਰਸ਼ਨ ਕਰਨੇ ਜੰਗ ਦੇ ਬਹਾਨੇ, ਜੰਗ ਵਿਖੇ ਜਾਵਾਂਗਾ ਫਿਰ ਹੀ ਦਰਸ਼ਨ ਕਰਾਂਗਾ।
ਬਿਰਤ ਮਿਲੋ ਇਹ ਨਹੀਂ ਚਾਹੁੰਦਾ,
ਪ੍ਰਗਟ ਹੋ ਕੇ ਮਿਲਾ ਉਹ ਨਹੀਂ ਚਾਹੁੰਦਾ ਕਿ ਸਾਹਮਣੇ ਹੋ ਕੇ ਮਿਲਾ ਬਿਨਾਂ ਜੰਗ ਤੋਂ, ਇਸ ਕਰਕੇ ਇਹਦੇ ਮਨ ਵਿਖੇ ਇਹੀ ਡਰ ਹੈ।
ਸ਼ਸਤਰ ਬੰਦ ਕਰ ਸਨਮੁਖੇ ਆਵਾ,
ਸ਼ਸਤਰ ਧਾਰੀ ਹੋ ਕੇ ਮੈਂ ਸਾਹਮਣੇ ਆਵਾਂਗਾ ਸਤਿਗੁਰਾਂ ਦੇ,
ਸ਼ਸਤਰ ਬੰਦ ਕਰ ਸਨਮੁਖੇ ਆਵਾ, ਰਣ ਹਿਤ ਕਰਨ ਦਰਸ ਜ਼ਿਕਰ ਆਵਾ।
ਮੈਂ ਵੀ ਸ਼ਸਤਰ ਧਾਰੀ ਹੋ ਕੇ ਆਵਾਂਗਾ ਤੇ ਉਹ ਵੀ ਸ਼ਸਤਰ ਧਾਰੀ ਹੋ ਕੇ ਮੇਰੇ ਸਾਹਮਣੇ ਆਣ ਤੇ ਸਮਨ ਦਰਸ਼ਨ ਕਰਾਣ ਆਪਣੇ ਪ੍ਰਤੱਖ ਜਾਲੋ ਜਲਾਲ ਦੇ, ਆਪਣੇ ਪ੍ਰਤੱਖ ਸਰੂਪ ਦੇ ਜੋ ਸ਼ਸਤਰਧਾਰੀ ਸਤਿਗੁਰੂ ਹਨ, ਸੂਰਮੇ ਹਨ ਤੇ ਪ੍ਰਤੱਖ ਦਰਸ਼ਨ ਦੇਣ ਆਪਣੇ ਸ਼ਸਤਰਧਾਰੀ ਸਰੂਪ ਦੇ।
ਅੰਤਰਜਾਮੀ ਪੀਰਨ ਪੀਰ,
ਅੰਤਰਜਾਮੀ ਹਨ, ਪੀਰਾਂ ਦੇ ਪੀਰ ਹਨ, ਵੱਡਿਆਂ ਦੇ ਵੱਡੇ ਹਨ।
ਉਹ ਕੀ ਲਖੈ ਪ੍ਰੇਮ ਕੀ ਤੀਰ,
ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਅੰਦਰ ਦੀ ਜਾਣਦੇ ਹਨ ਕਿ ਮੇਰੇ ਮਨ ਦੀ ਕੀ ਪੀੜਾ ਹੈ, ਕੀ ਦੁੱਖ ਹੈ, ਇਹ ਸਤਿਗੁਰੂ ਜੀ ਆਪ ਜਾਣਦੇ ਹਨ।
ਤੋ ਅਬ ਤੇਜ ਤੁਰੰਗ ਕੁਦਾਮ ਹੈ,
ਤੇ ਹੁਣੇ ਸਤਿਗੁਰੂ ਜੀ ਆਪਣਾ ਤੇਜ ਘੋੜਾ ਕੁਦਾ ਕੁਦਾ ਕੇ ਮੇਰੇ ਸਾਹਮਣੇ ਆਣਾ।
ਕਲਗੀ ਝੂਲ ਸਰੂਪ ਦਿਖਾਵੇ,
ਕਲਗੀ ਝੂਲਦੀ ਹੋਵੇ ਆਪਣਾ ਪ੍ਰਤੱਖ ਰੂਪ ਕਲਗੀਆਂ ਵਾਲੇ ਸਤਿਗੁਰੂ ਜੀ ਮੈਨੂੰ ਵਿਖਾਣਾ।
ਅਤਿ ਉਤ ਕੰਠਾ ਲਕ ਚਿਤ ਮੋਰੇ,
ਮੇਰੇ ਮਨ ਦੀ ਇਹ ਇੱਛਾ ਜਾਣ ਕੇ, ਇਹ ਤੰਗ ਜਾਣ ਕੇ,
ਇੱਕ ਵਾਰ ਇਸ ਪਾਵੇ ਫੇਰੇ,
ਇੱਕ ਵਾਰੀ ਇੱਧਰ ਆ ਕੇ ਫੇਰਾ ਪਾਣ ਸਤਿਗੁਰੂ ਗੁਰੂ ਕਲਗੀ ਧਰ ਪਾਤਸ਼ਾਹ ਜੀ।
ਮਨ ਕਿਉ ਇਮ ਸੰਕਲਪ ਉਠਾਵੇ,
ਇਸ ਤਰ੍ਹਾਂ ਇਹਦੇ ਮਨ ਵਿਖੇ ਖਾਲਸਾ ਜੀ ਸੰਕਲਪ ਪੈਦਾ ਹੋ ਰਹੇ ਹਨ।
ਰਹਿਰ ਡਰਤ ਨੇ ਕਛੂ ਅਲਾਵੇ,
ਬਾਹਰ ਕੁਝ ਨਹੀਂ ਕਹਿੰਦਾ, ਅੰਦਰ ਅੰਦਰ ਹੀ ਅਰਦਾਸ ਕਰ ਰਿਹਾ ਜੰਗ ਦੇ ਮੈਦਾਨ ਵਿਚ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਟਿੱਬੇ ਤੇ ਬੈਠੇ ਹੋਏ, ਦੋਵਾਂ ਦੀਆਂ ਤਾਰਾਂ ਚੁਣੀਆਂ ਹੋਈਆਂ, ਉਧਰੋਂ ਬੇਨਤੀ ਕਰ ਰਿਹਾ ਜੰਗ ਦੇ ਮੈਦਾਨ ਵਿੱਚੋਂ ਤੇ ਸੈਦ ਖਾਂ, ਤੇ ਮਹਾਰਾਜ ਟਿੱਬੇ ਤੇ ਬਹਿ ਕੇ ਇਹਦੀ ਬੇਨਤੀ ਨੂੰ ਅੰਦਰੋਂ ਅੰਦਰੀ ਸੁਣੀ ਜਾ ਰਹੇ ਹਨ।
ਜਾਣੈ ਤੁਰਕ ਤੁਰਕ ਕੋ ਤਰਕ ਕੋ ਕਰੈ,
ਇਹ ਜਾਣਦਾ ਵੀ ਹੈ ਕਿ ਇਹ ਤੁਰਕ ਇਹ ਜਿਹੜੇ ਸਮਿਲ ਨਾਲ ਯੋਧੇ ਆਏ ਇਹ ਤਰਕ ਕਰਨਗੇ ਮੇਰੇ ਤੇ, ਹੋਰ ਅਨੇਕ ਤਰ੍ਹਾਂ ਦੇ ਦੋਸ਼ ਲਗਾਉਣਗੇ।
ਹਜੋ ਸਭਨ ਮੈਂ ਬੋ ਬਿਸਤਰੈ,
ਮੈਂ ਵੀ ਯੋਧਾ ਹਾਂ ਤੇ ਮੈਂ ਯੋਧਾ ਬਣ ਕੇ ਆਇਆ, ਇਹ ਮੇਰੀ ਨਿੰਦਾ ਵੀ ਕਰਨਗੇ। ਹਜੋ ਦਾ ਅਰਥ ਹੈ ਨਿੰਦਾ ਕਰਨਾ, ਇਹ ਨਿੰਦਾ ਵੀ ਕਰਨਗੇ ਮੇਰੀ, ਦੇਖ ਵੱਡਾ ਯੋਧਾ ਬਣ ਕੇ ਆਇਆ ਸੀ ਤੇ ਇੱਥੇ ਸ਼ਸਤਰਧਾਰੀ ਹੋ ਕੇ ਚਰਨਾਂ ਤੇ ਢਹਿ ਪਿਆ ਹੈ।
ਬਾਦਸ਼ਾਹ ਨਵਰੰਗ ਟੇਕ ਕੇ
ਬਾਦਸ਼ਾਹ ਔਰੰਗਜ਼ੇਬ ਕੋਲ ਮੇਰੀ ਸਾਰੀ ਗੱਲ ਦੱਸਣਗੇ।
ਕਾਨ ਲਾਇਕ ਲੈ
ਬਾਦਸ਼ਾਹ ਵੀ ਜਾਣੇਗਾ ਕਿ ਇਹ ਨਲਾਇਕ ਹੈ ਸੈਦ ਖਾਂ, ਮੈਂ ਤਾਂ ਯੋਧਾ ਭੇਜਿਆ ਸੀ ਤੇ ਸਾਰੇ ਮੈਨੂੰ ਨਲਾਇਕ ਆਖਣਗੇ।
ਯਾਦਕ ਮਨ ਗਤੀ ਗਨੰਤਾ
ਯਾਦਕ ਸੈਦ ਖਾਂ ਆਪਣੇ ਮਨ ਵਿਖੇ ਵਿਚਾਰਾਂ ਕਰ ਰਿਹਾ ਹੈ।
ਬਿਨ ਦੇਖੇ ਅਤਸ਼ਾ ਕੁਲੰਤਾ
ਤੇ ਬਿਨਾ ਦੇਖੇ ਤੋਂ ਬੜਾ ਵਿਆਕੁਲ ਹੋ ਰਿਹਾ ਵੀ ਦਰਸ਼ਨ ਕਰਾਂ ਜਰੂਰ ਕਰਾਂ ਇਹਨਾਂ ਅੱਖਾਂ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ।
ਜਾਗੇ ਭਾਗ ਪ੍ਰੇਮ ਵਾਸੇ ਹੋਇਓ
ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਕਾਰਜ ਹੀ ਇਹੀ ਹੈ ਕਿ ਦੁਨੀਆਂ ਵਿਖੇ ਪ੍ਰੇਮ ਪ੍ਰਫੁੱਲਿਤ ਕਰਨਾ, ਪ੍ਰੇਮ ਦੇ ਵਸ ਕੋਈ ਵੀ ਯਾਦ ਕਰੇ, ਸਾਚ ਕਹੋ ਸੁਣ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੋਬਿੰਦ ਭਾਓ ਭਗਤ ਕਾ ਭੁੱਖਾ, ਸਤਿਗੁਰ ਨਹੀਂ ਚਾਹੁੰਦੇ ਵੀ ਕਿਸੇ ਨੂੰ ਮਾਰੀਏ, ਕੋਈ ਦੁਸ਼ਮਣ ਵੀ ਚਰਨਾਂ ਤੇ ਢਹਿ ਪਵੇ ਮਹਾਰਾਜ ਉਹਨੂੰ ਵੀ ਗਲਵਕੜੀ ਪਾ ਲੈਂਦੇ। ਤੇ ਇੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਜਾਣਿਆ ਕਿ ਸੈਦ ਖਾਂ ਦੇ ਮਨ ਵਿਖੇ ਪ੍ਰੇਮ ਬੜਾ ਉਮਕ ਉਮਕ ਕੇ ਬਾਹਰ ਆ ਰਿਹਾ ਹੈ,
ਜਾਗੇ ਭਾਗ ਪ੍ਰੇਮ ਵਾਸੇ ਹੋਇਓ
ਉਹਦੇ ਭਾਗ ਜਾਗੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਉਹਦੇ ਵੱਸ ਹੋ ਗਏ, ਪ੍ਰੇਮ ਵੱਸ ਹੋਇਓ, ਉਹਨੇ ਪ੍ਰੇਮ ਦੀਆਂ ਡੋਰੀਆਂ ਪਾਈਆਂ ਤੇ ਮਹਾਰਾਜ ਨੂੰ ਖਿੱਚਣਾ ਚਾਹਿਆ ਹੈ।
ਬੇਬਲ ਭਇਓ ਚਾਹੇ ਗੁਰ ਜੋਇਓ
ਤੇ ਸਤਿਗੁਰੂ ਜੀ ਵੀ ਇੱਧਰ ਬੇਬਲ ਹਨ ਤੇ ਉਹ ਵੀ ਬੇਬਲ ਹੈ, ਦੋਵਾਂ ਦੇ ਆਹਮੋ ਸਾਹਮਣੇ ਮੁਕਾਬਲੇ ਹੋਣ ਲੱਗੇ ਹਨ।
ਮਹਾ ਭਾਵਨਾ ਔਰ ਬਿਰਧਾਨੇ ਸ਼੍ਰੀ ਕਲਗੀਧਰ ਸੋ ਪਹਿਚਾਨੇ।
ਸਤਿਗੁਰ ਮਹਾਰਾਜ ਜੀ ਨੇ ਪਛਾਣ ਲਿਆ ਕਲਗੀਧਰ ਪਿਤਾ ਜੀ ਨੇ ਕਿ ਇਹਦੇ ਮਨ ਵਿਖੇ ਬੜੀ ਭਾਵਨਾ ਹੈ, ਬਾਹਰੀ ਭਾਵਨਾ ਨਹੀਂ ਹੁੰਦੀ ਖਾਲਸਾ ਜੀ, ਅੰਦਰੂਨੀ ਭਾਵਨਾ ਕੋਈ ਹੋਰ ਹੁੰਦੀ ਹੈ। ਇਹ ਵੀ ਦੱਸਦੇ ਮਹਾਂਪੁਰਸ਼ ਕਿ ਪ੍ਰੇਮ ਦਾ ਇੱਕ ਅਥਰੂ ਅੰਦਰ ਡਿੱਗ ਪਵੇ ਤੇ ਜਨਮਾਂ ਜਨਮਾਂਤਰਾਂ ਦੀ ਮੈਲ ਧੋ ਦਿੰਦਾ ਹੈ। ਉਸ ਵੇਲੇ ਉਹਦੇ ਅੰਦਰ ਇਹੀ ਭਾਵਨਾ ਬਣੀ ਸੀ, ਪ੍ਰੇਮ ਦਾ ਇੱਕ ਅਥਰੂ ਅੰਦਰ ਗਿਆ ਉਹਦਾ ਮਨ ਬਿਲਕੁਲ ਸਾਫ ਕਰਤਾ, ਮਨ ਸਾਫ ਤੇ ਅੰਦਰਲਾ ਅੰਕੁਰ ਜਾਗ ਪਿਆ। ਇਹ ਗੱਲ ਨੂੰ ਸਮਝਣਾ, ਪ੍ਰੇਮ ਦਾ ਇੱਕ ਅਥਰੂ ਅੰਦਰ ਗਿਰਿਆ ਮਨ ਬਿਲਕੁਲ ਸਾਫ, ਉਹ ਸਾਫ ਮਨ ਚੋਂ ਜਿਹੜਾ ਅੰਦਰਲਾ ਪੁੰਨ ਪਿਛਲੇ ਜਨਮਾਂ ਦਾ ਕੋਈ ਅੰਕੁਰ ਪਿਆ ਸੀ ਉਹ ਜਾਗ ਪਿਆ, ਜੰਗ ਦੇ ਮੈਦਾਨ ਚ ਪ੍ਰਫੁੱਲਿਤ ਹੋ ਗਿਆ ਤੇ ਹੁਣ ਮਹਾਰਾਜ ਉਹਦੇ ਵੱਸ ਹੋ ਗਏ। ਇਹਦੇ ਪ੍ਰੇਮ ਨੇ ਸਾਨੂੰ ਖਿੱਚ ਲਿਆ ਹੈ, ਐਸੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ।
ਸਹਿ ਨ ਸਕੇ ਬਿਰਹ ਪ੍ਰੇਮੀ ਕੇਰਾ,
ਆਪਣੇ ਪ੍ਰੇਮੀ ਦਾ ਬਿਰਹ ਮਹਾਰਾਜ ਸਹਿ ਨਹੀਂ ਸਕਦੇ।
ਰੋੜੀ ਪਰਤੇ ਉਸ ਬਿਨ ਦੇਰਾ,
ਬਿਨਾਂ ਦੇਰੀ ਤੋਂ ਉਸੇ ਵੇਲੇ ਮਹਾਰਾਜ ਤਤਕਾਲ ਰੋੜੀ ਤੋਂ ਉੱਠੇ ਹਨ।
ਰਹਿ ਸੁਚੇ ਤਵ ਹੀ ਕਟ ਕਸੇ,
ਸਤਿਗੁਰੂ ਜੀ ਆਪਣੇ ਆਪ ਨੂੰ ਤਿਆਰ ਪਰ ਤਿਆਰ ਕਰਕੇ, ਕਮਰ ਕੱਸਾ ਤਿਆਰ ਪਰ ਕਰ ਤਿਆਰ ਕਰਕੇ ਮਹਾਰਾਜ ਕਮਾਨ ਹੱਥ ਵਿਚ ਲੈ ਕੇ ਉਸ ਵੇਲੇ ਖੜੇ ਹੋ ਗਏ ਹਨ।
ਸਦਾ ਪ੍ਰੇਮ ਕੇ ਜੋ ਹੈ ਬਸੇ,
ਜਿਹੜੇ ਹਮੇਸ਼ਾ ਪ੍ਰੇਮ ਦੇ ਵਸ ਹਨ।
ਤਨਖ ਮਾਨ ਨਿਜ ਪਾਨ ਸੰਭਾਰਾ,
ਆਪਣੇ ਹੱਥ ਵਿਖੇ ਮਹਾਰਾਜ ਜੀ ਨੇ ਕਮਾਨ ਫੜਿਆ ਤੇ ਪੱਥੇ ਵਿਚੋਂ ਇੱਕ ਤੀਰ ਬਾਹਰ ਕੱਢਿਆ ਹੈ।
ਤੁਰੰਗਮ ਪਰ ਅਸਵਾਰਾ,
ਤੁਰੰਗਮ ਘੋੜੇ ਤੇ ਮਹਾਰਾਜ ਅਸਵਾਰ ਹੋਏ ਹਨ।
ਗਰਤ ਸ਼ੀਘਰਤਾ ਹੈ ਚਪਲਾਏ,
ਬੜੀ ਕਾਹਲੀ ਨਾਲ ਮਹਾਰਾਜ ਘੋੜਾ ਇੱਧਰ ਉੱਧਰ ਘੁਮਾਉਂਦੇ ਹੋਏ
ਖਾਨ ਅਗਰ ਕੇ ਆਏ,
ਉਸੇ ਵੇਲੇ ਸੈਦ ਖਾਨ ਦੇ ਸਾਹਮਣੇ ਮਹਾਰਾਜ ਪਹੁੰਚੇ ਹਨ।
ਕਹੋ ਖਾਨ ਜੀ ਬਨ ਸਰਦਾਨਾ,
ਖਾਨ ਜੀ ਸਾਵਧਾਨ ਹੋ, ਤਿਆਰ ਪਰ ਤਿਆਰ ਹੋ ਜਾਓ।
ਰਾਜ ਆਲ ਸੋਏ ਆਯੁਧ ਪਾਨਾ,
ਆਲ ਛੱਡ ਕੇ ਤੁਸੀਂ ਆਪਣੇ ਸ਼ਸਤਰ ਧਾਰਨ ਕਰੋ, ਆਪਣੀ ਤੀਰ ਕਮਾਨ ਤਿਆਰ ਪਰ ਤਿਆਰ ਕਰੋ, ਸਾਡੇ ਸਾਹਮਣੇ ਆਓ।
ਖਬਰਦਾਰ ਹੋਏ ਸ਼ਸਤਰ ਸੰਭਾਲੋ,
ਖਬਰਦਾਰ ਹੋ ਜਾਓ ਬਿਲਕੁਲ ਤਿਆਰ ਬਰ ਤਿਆਰ ਆ ਕੇ ਆਪਣੇ ਸ਼ਸਤਰ ਸੰਭਾਲੋ
ਹਾਰ ਕੇ ਆਪਣੇ ਪ੍ਰਹਾਰੋ
ਸਾਡਾ ਵਾਰ ਸਹਿਣ ਕਰੋ ਜਾਂ ਪਹਿਲਾਂ ਆਪਣਾ ਵਾਰ ਕਰ ਲਵੋ
ਸੈਦ ਖਾਨ ਵਿੱਚ ਸੈਨ ਤਮਾਮੂ
ਸੈਦ ਖਾਨ ਸਾਰੀ ਸੈਨ ਦੇ ਵਿੱਚ ਤਮਾਮੂ ਆਖਦੇ ਸਾਰੀ ਸਾਰੀ ਸੈਨ ਦੇ ਵਿੱਚ ਇਹ ਯੋਧਾ ਸੈਦ ਖਾਨ
ਹੱਥ ਬੰਦ ਕਰ ਕੀਨ ਸਲਾਮੂ
ਸਤਨਾਮ ਸ੍ਰੀ ਵਾਹਿਗੁਰੂ ਯੁੱਧ ਕਰਨ ਆਏ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਨਾਲ ਕਿ ਮੈਂ ਲੜਾਂਗਾ ਮੈਂ ਯੋਧਾ ਹਾਂ ਸਵਾ ਲੱਖ ਫੌਜ ਲੈ ਕੇ ਜਾਵਾਂਗਾ ਜਦੋਂ ਸਾਹਮਣੇ ਆਇਆ ਤੇ ਖਾਲਸਾ ਜੀਓ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਸਤੋ ਸੁਧਾ ਭੁੱਲ ਗਈਆਂ ਕਿੱਥੇ ਖੜਾ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਬਸ ਦਰਸ਼ਨ ਕਰਕੇ ਚਰਨਾਂ ਤੇ ਢਹਿ ਪਿਆ ਇਤਨਾ ਸੋਹਣਾ ਮੁਖੜਾ ਧਿਆਨ ਰੱਖਣਾ ਇੱਕ ਮੈਂ ਹੋਰ ਵੀ ਗੱਲ ਕਹਿ ਦਵਾਂ ਬਾਹਰੀ ਮੁਖੜੇ ਤੇ ਨਾ ਜਾਣਾ ਬਚਨ ਹੈ ਗੁਰਬਾਣੀ ਦਾ ਸੂਰਤ ਦੇਖ ਨਾ ਭੂਲ ਗਵਾਰਾ ਉਹ ਗਵਾਰ ਬੰਦਿਆ ਮਾਰੂ ਸੋਹਲੇ ਦਾ ਬਚਨ ਹੈ ਸੂਰਤ ਦੇਖ ਨਾ ਭੂਲ ਗਵਾਰਾ ਕਿਸੇ ਦੀ ਸੋਹਣੀ ਮਿੱਠੀ ਬੋਲੀ ਬੋਲ ਕੇ ਦੇਖ ਕੇ ਨਾ ਭੁੱਲ ਜਾਈ ਕਿ ਬੜਾ ਮਿੱਠਾ ਬੋਲਦਾ ਹੈ ਬੜੀ ਸੋਹਣੀ ਮੂਰਤ ਹੈ ਨਹੀਂ ਭਾਈ ਠੱਗੀਆਂ ਮਾਰਨ ਵੀ ਹੋ ਸਕਦਾ ਹੈ ਉਹ ਠੱਗ ਵੀ ਹੋ ਸਕਦਾ ਹੈ ਸਤਿਗੁਰ ਜੀ ਇੱਕ ਭਾਵ ਕਿਸੇ ਤਰ੍ਹਾਂ ਦਾ ਹੀ ਠੱਗ ਵੀ ਹਨ ਗਈ ਠਗੌਰੀ ਠੱਗ ਪਹਿਚਾਨੇ ਆ ਕਬੀਰ ਸਾਹਿਬ ਰਾਗ ਗੌੜੀ ਵਿੱਚ ਮਹਾਰਾਜ ਠੱਗ ਵੀ ਹਨ ਉਹ ਠੱਗ ਹੋਰ ਕਿਸਮ ਦੇ ਹਨ ਦੁਨੀਆਂ ਦੇ ਠੱਗ ਤਾਂ ਠੱਗੀ ਮਾਰਦੇ ਆਪਣੇ ਮਤਲਬ ਲਈ ਆਪਣੇ ਪੈਸੇ ਲਈ ਲਾਲਚ ਲਈ ਪਰ ਮਹਾਰਾਜ ਠੱਗੀ ਮਾਰਦੇ ਹਿਰਦੇ ਦੀ ਹਿਰਦੇ ਤੋਂ ਜਿਹੜੇ ਔਗੁਣ ਹਨ ਮਹਾਰਾਜ ਬਾਹਰ ਕੱਢ ਲੈਂਦੇ ਚੱਲ ਭਾਈ ਹੁਣ ਬਾਹਰ ਆ ਜਾ ਹੁਣ ਅੰਦਰ ਮਹਾਰਾਜ ਸ਼ਾਂਤ ਰਸ ਦੀ ਬਖਸ਼ਿਸ਼ ਕਰਦੇ ਉਹਨਾਂ ਦਾ ਮੁਖੜਾ ਅੰਦਰੋਂ ਹੈ ਭਾਈ ਉਹ ਅੰਦਰੋਂ ਪ੍ਰੇਮ ਦੀਆਂ ਡੋਰੀਆਂ ਪਾਉਂਦੇ ਅੰਦਰੋਂ ਪ੍ਰੇਮ ਦੀ ਖਿੱਚ ਪਾਉਂਦੇ ਤੇ ਮਹਾਰਾਜ ਨੇ ਉਸੇ ਵੇਲੇ ਖਿੱਚ ਪਾਈ ਉਹਦੀ ਵੀ ਖਿੱਚ ਪਹਿਲਾਂ ਤਿਆਰ ਸੀ ਦੋਵਾਂ ਦੀ ਖਿੱਚਾਂ ਤਿਆਰ ਸੀ ਭਾਈ ਪ੍ਰੇਮ ਦੀਆਂ ਡੋਰੀਆਂ ਤੇ ਜੰਗ ਦੇ ਮੈਦਾਨ ਵਿਖੇ ਸੈਦ ਖਾਨ ਐਸਾ ਬੇਬਲ ਹੋਇਆ ਪ੍ਰੇਮ ਦੀ ਖਿੱਚ ਦੇ ਵਸ ਹੋਇਆ ਚਰਨਾਂ ਤੇ ਢਹਿ ਪਿਆ ਹੈ
ਹੱਥ ਬੰਦ ਝੁਕ ਕੇ ਸਲਾਮੋ
ਹੱਥ ਜੋੜ ਕੇ ਚੁੱਕ ਕੇ ਮੱਥਾ ਟੇਕਦਾ ਸਲਾਮ ਕਰਦਾ ਪਿਆ ਹੈ
ਸ੍ਰੀ ਗੁਰੂ ਸੂਰਜ ਕੋ ਦਰਸਾਏ
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਮੁਖੜਾ ਜਿਹੜਾ ਸੂਰਜ ਵਾਂਗ ਲਸ਼ ਲਸ਼ ਕਰ ਰਿਹਾ ਹੈ ਸੂਰਜ ਨੂੰ ਵੇਖਣ ਨਾਲ ਸਾਡੀਆਂ ਅੱਖਾਂ ਚੁੰਦਲਾ ਜਾਂਦੀਆਂ ਪਰ ਉਹ ਵੇਖਣਾ ਚਾਹੁੰਦਾ ਹੈ ਐਸੇ ਸੂਰਜ ਨੂੰ ਜਿਹੜਾ ਦਿਨੇ ਵੀ ਖਿੜਿਆ ਰਹਿੰਦਾ ਰਾਤ ਨੂੰ ਵੀ ਖਿੜਿਆ ਰਹਿੰਦਾ ਤੇ ਮਹਾਰਾਜ ਨੇ ਮੁਖੜੇ ਵੱਲ ਚੰਗੀ ਤਰ੍ਹਾਂ ਵੇਖ ਰਿਹਾ ਹੈ
ਕਮਲ ਬਿਲੋਚਨ ਜੁਗ ਬਿਗਸਾਏ
ਤੇ ਇਹਦੇ ਕਮਲ ਬਿਲੋਚਨ ਕਿਉਂਕਿ ਸੂਰਜ ਦੀ ਉਪਮਾ ਦਿੰਦੇ ਕਮਲ ਨਾਲ ਇਹਦੇ ਅੱਖਾਂ ਕਮਲ ਵਾਂਗ ਉਹ ਗੁਰੂ ਰੂਪੀ ਸੂਰਜ ਨੂੰ ਵੇਖ ਕੇ ਖਿੜੀਆਂ ਹਨ
ਮਹਾ ਪ੍ਰੇਮ ਤੇ ਗਦ ਗਦ ਬਾਨੀ
ਬੜਾ ਪ੍ਰੇਮ ਕਰਕੇ ਅੰਦਰੋਂ ਇਹਦੀ ਬਾਨੀ ਇਹਦੀ ਬੋਲੀ ਗਦ ਗਦ ਇਸ ਤਰ੍ਹਾਂ ਆਉਣ ਲੱਗੀ ਜਿਵੇਂ ਭਾਈ ਕੋਈ ਆਵਾਜ਼ ਹੀ ਨਾ ਆਵੇ ਕਈ ਵਾਰੀ ਹੁੰਦਾ ਹੈ ਕਿ ਬਹੁਤਾ ਪ੍ਰੇਮ ਜਾਗ ਪਵੇ ਤੇ ਅੰਦਰੋਂ ਕੋਈ ਆਵਾਜ਼ ਨੀ ਬਾਹਰ ਆਉਂਦੀ ਅੰਦਰ ਅੰਦਰ ਹੀ ਗਦ ਗਦ ਦੀ ਆਵਾਜ਼ ਆਈ ਜਾਂਦੀ ਹੈ
ਆਨੰਦਤ ਚਿਤ ਤੋਂ ਬਖਾਨੇ
ਉਸੇ ਵੇਲੇ ਆਪਣੇ ਬੁਖਾਰ ਬਿਨ ਤੋਂ ਇਹ ਮੁਖੜੇ ਤੋਂ ਕੁਝ ਕਹਿਣਾ ਚਾਹੁੰਦਾ ਹੈ
ਖੁਦਾਏ ਕੀ ਖੁਦਾਇਤ ਬਿਜਨਸ ਬੰਦਾ
ਕੀ ਕਹਿ ਰਿਹਾ ਆਪਣੀ ਬੋਲੀ ਵਿੱਚ ਕਿ ਹੇ ਸਤਿਗੁਰੂ ਜੀ ਤੁਸੀਂ ਖੁਦਾ ਹੋ ਕਿ ਖੁਦਾ ਦੇ ਰੂਪ ਹੋ ਕਿ ਹੂਬੂ ਖੁਦਾ ਹੀ ਹੋ ਹਰ ਹਰ ਜਨ ਦੁਈ ਏਕ ਹੈ ਵਿਚਾਰ ਕਛ ਨਾਹੀਂ ਹਰੀ ਹਰੀ ਦੇ ਪਿਆਰੇ ਖੁਦਾ ਤੇ ਖੁਦਾ ਦਾ ਬੰਦਾ ਦੋਵੇਂ ਇੱਕੋ ਹੀ ਹੁੰਦੇ ਬਾਹਰੀ ਮੁਖੜਾ ਜਿਵੇਂ ਦਾ ਮਰਜ਼ੀ ਲੈ ਲਓ ਭਾਈ ਅੰਦਰ ਖੁਦਾ ਦੇ ਪਿਆਰੇ ਤੇ ਖੁਦਾ ਅਕਾਲ ਪੁਰਖ ਇੱਕੋ ਹੀ ਹੁੰਦਾ ਇਹ ਮਹਾਰਾਜ ਤੁਸੀਂ ਐਸੇ ਹੋ ਤੇ ਮਹਾਰਾਜ ਮੈਂ ਤੁਹਾਡਾ ਬੰਦਾ ਵਾਂ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪਣੇ ਸ਼ਬਦ ਨਾਲ ਜੋੜਨਾ ਆਪਣੇ ਪ੍ਰੇਮ ਨਾਲ ਜੋੜਨਾ, ਆਪਣੇ ਬੰਦਿਆਂ ਨੂੰ ਮਹਾਰਾਜ ਆਪਣੇ ਨਾਲ ਜੋੜਨਾ, ਆਪ ਜੀ ਇਹ ਬਖਸ਼ਿਸ਼ ਕਰਨਾ ਆਪਣੇ ਪਿਆਰਿਆਂ ਤੇ।
ਬਿਜ਼ਨਸ ਖੁਦਾਏ ਮੁਰੀਦ ਜਿੰਦਾ,
ਆਪ ਜੀ ਦਾ ਮੁਰੀਦ ਬਣ ਗਿਆ ਤੇ ਮਹਾਰਾਜ ਤੁਸੀਂ ਮੇਰੇ ਖੁਦਾ ਰੂਪ ਹੋ ਤੇ ਤੁਸੀਂ ਆਪਣੇ ਮੁਰੀਦਾਂ ਨੂੰ ਆਪਣੇ ਬੱਚਿਆਂ ਨੂੰ ਮਹਾਰਾਜ ਆਪ ਪਾਲਣ ਵਾਲੇ ਹੋ।
ਮੈਂ ਸਮਤਾ ਮੋਤੇ ਬਣ ਆਵੇ,
ਤੁਹਾਡੀ ਬਰਾਦਰੀ ਮੇਰੇ ਤੋਂ ਨਹੀਂ ਹੋ ਸਕਦੀ, ਭਾਵ ਤੁਸੀਂ ਜੰਗ ਲੜਨ ਆਏ ਹੋ ਮੇਰੇ ਸਾਹਮਣੇ ਤੇ ਮੈਂ ਜੰਗ ਲੜਨ ਆਇਆ ਤੁਹਾਡੇ ਸਾਹਮਣੇ, ਪਰ ਮਹਾਰਾਜ ਤੁਸੀਂ ਖੁਦਾ ਅਕਾਲ ਪੁਰਖ ਰੂਪ ਤੇ ਮੈਂ ਟਹਿਣਾ ਜੁਗਨੂ, ਜੁਗਨੂ ਕੀ ਬਰਾਬਰੀ ਕਰੇ ਸੂਰਜ ਦੀ ਸਤਿਗੁਰੂ ਜੀ, ਨਹੀਂ ਮੇਰੇ ਤੋਂ ਬਰਾਬਰੀ ਨਹੀਂ ਹੋਣੀ ਆਪ ਜੀ ਦੀ।
ਰਬ ਖਦਿਓਤ ਜਿਥਾ ਕਿਮ ਪਾਵੇ,
ਰਬ ਖਦਿਓਤ, ਖਦਿਓਤ ਦਾ ਅਰਥ ਹੈ ਜੁਗਨੂ, ਟਟਹਿਣਾ, ਉਹ ਟਮ ਟਮ ਕਰਦਾ ਜਿਹੜਾ ਰਾਤ ਨੂੰ, ਉਹਦੀ ਦੇਖੋ ਕਿਤਨੀ ਰੋਸ਼ਨੀ ਹੈ ਮਾੜੀ ਬੋਤੀ, ਉਹ ਆਖੇ ਨਹੀਂ ਮੈਂ ਬਰਾਬਰੀ ਕਰਨੀ ਸੂਰਜ ਦੀ ਨਹੀਂ ਕਰ ਸਕਦਾ, ਸਤਿਗੁਰੂ ਜੀ ਮੈਂ ਤਾਂ ਇੱਕ ਜੁਗਨੂ ਵੀ ਨਹੀਂ, ਕੁਛ ਵੀ ਨਹੀਂ, ਭਾਵ ਇੱਥੇ ਮੈਂ ਉਹਦੀ ਖਤਮ ਹੋ ਗਈ, ਹੋ ਮੈਂ ਖਤਮ ਤਾਂ ਸਭ ਕੁਛ ਖਤਮ, ਹੋ ਮੈਂ ਖਤਮ ਤੇ ਕਹਿਣ ਲੱਗਾ ਸਤਿਗੁਰ ਤੁਸੀਂ ਕਿਵੇਂ ਸੂਰਜ ਵਾਂਗ ਲਸ਼ ਲਸ਼ ਕਰਦੇ ਹੋਏ ਇੱਕ ਜੁਗਨੂ ਆਪ ਜੀ ਦੀ ਕਿਵੇਂ ਬਰਾਬਰੀ ਕਰੇ।
ਸ਼੍ਰੀ ਕਲਗੀਧਰ ਬਹੁਰੇ ਉਚਾਰਾ, ਸੁਣੋ ਖਾਨ ਜੀ ਬਾਤ ਹਮਾਰਾ।
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਬਚਨ ਉਚਾਰਨ ਕੀਤੇ, ਸੁਣੋ ਖਾਨ ਜੀ, ਸੁਣੋ ਸੈਦ ਖਾਨ ਜੀ, ਸਾਡਾ ਬਚਨ ਸੁਣੋ।
ਚਾਕਰ ਰਹਿਬੋ ਡੇਰੇ ਦਾਰੇ,
ਚਾਕਰ ਕਹਿੰਦੇ ਸ਼ਾਹੀ ਨੌਕਰ, ਤੁਸੀਂ ਸ਼ਾਹੀ ਨੌਕਰ ਹੋ, ਇਤਨੇ ਵਜਾ ਵੱਡਾ ਫੌਜਾਂ ਲੈ ਕੇ ਆਏ ਹੋ, ਡੇਰੇਦਾਰ ਬਣ ਕੇ ਆਏ ਹੋ,
ਜੰਗ ਜਿੱਤ ਬੇ ਪਾਕੰਗ ਦਾਰੇ,
ਜੰਗ ਜਿੱਤਣ ਵਾਸਤੇ ਆਏ ਹੋ ਤੇ ਇੱਥੇ ਜੰਗ ਜਿੱਤ ਕੇ ਆਪਣਾ ਫਰਜ਼ ਨਿਭਾਓ, ਭਾਵ ਇਹਦਾ ਤੁਸੀਂ ਆਪਣਾ ਜੋ ਕਰਮ ਕਰਨ ਆਏ ਹੋ ਉਹ ਕਰਮ ਕਰੋ, ਤੇ ਭਾਵ ਤਾਂ ਇਹ ਸੀ ਦਰਸ਼ਨ ਕਰਨ ਆਇਆ ਸੀ, ਨਿਸ਼ਕਾਮ ਭਾਵ ਨਾਲ ਦਰਸ਼ਨ ਕਰਨ ਆਇਆ ਸੀ ਤੇ ਉਸ ਪਾਸੇ ਹੋ ਜਾਓ, ਜਾਂ ਜੰਗ ਵਿਖੇ ਜੰਗ ਕਰੋ ਜਾਂ ਦਰਸ਼ਨ ਕਰੋ, ਦੋਵਾਂ ਚੋਂ ਇੱਕ ਕੰਮ ਕਰੋ।
ਬਾਗ ਤਜ ਦਿਓ ਤੁਰੰਗਮ,
ਤੇ ਉਸੇ ਵੇਲੇ ਜਦੋਂ ਬਚਨ ਸੁਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ, ਇਹਨੇ ਆਪਣਾ ਘੋੜਾ ਛੱਡ ਦਿੱਤਾ ਹੈ,
ਛੋੜ ਦਿਓ ਸਭ ਆਪਣੋ ਸੰਗਮ,
ਆਪਣਾ ਸੰਗਮ, ਜੋ ਸੰਗਮ ਸੀ, ਜੋ ਯੋਧੇ ਸਨ, ਸਭ ਫੌਜਾਂ ਨੂੰ ਛੱਡ ਕੇ ਇੱਕ ਪਾਸੇ ਹੋ ਗਿਆ ਹੈ।
ਚਰਨ ਕਮਲ ਸੰਪਕਰੇ ਆਏ,
ਉਸੇ ਵੇਲੇ ਸਤਿਗੁਰ ਮਹਾਰਾਜ ਜੀ ਦੇ ਜਿਹੜੇ ਕਮਲ ਵਾਂਗ ਚਰਨ ਸਨ ਉਹਨਾਂ ਤੇ ਢਹਿ ਪਿਆ ਹੈ,
ਉੱਪਰ ਰੱਖ ਕੇ ਉਹ ਸੀਸ ਟਿਕਾਏ,
ਚਰਨ ਕਮਲਾਂ ਤੇ ਮੱਥਾ ਟੇਕਣ ਲਗਾ ਤੇ ਸੀਸ ਰੱਖਿਆ ਹੈ,
ਆਨੰਦ ਕੇ ਅਸ਼ਰੂ ਚਾਲੇ,
ਅੰਦਰੋਂ ਆਨੰਦ ਦੇ ਅਥਰੂ ਆਣ ਲੱਗੇ, ਉਹ ਪ੍ਰੇਮ ਦੇ ਹੰਝੂ, ਉਹ ਅੰਦਰ ਆਨੰਦ ਦੇ ਹੰਝੂ ਆਣ ਲੱਗੇ ਇਹਦੇ ਅੱਖਾਂ ਚੋ, ਤੇ ਗਦ ਗਦ ਦੀ ਆਵਾਜ਼ ਆਵੇ,
ਪਦ ਸਮ ਪਦਮ ਪਖਾਲੇ,
ਜਿਹੜੇ ਕਮਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲ ਵਾਂਗ ਬੜੇ ਸੋਹਣੇ, ਜਿਹਨੂੰ ਕਹਿੰਦੇ ਚਰਨ ਕਮਲ, ਚਰਨ ਕਮਲ, ਕਮਲ ਵਾਂਗ ਬੜੇ ਸੋਹਣੇ, ਤੇ ਉਹਨਾਂ ਸੋਹਣੇ ਚਰਨਾਂ ਨੂੰ ਮਹਾਰਾਜ ਜੀ ਦੇ ਇਹਨੇ ਆਪਣੇ ਅੱਖਾਂ ਦੇ ਅਥਰੂਆਂ ਨਾਲ ਧੋ ਦਿੱਤਾ ਹੈ।
ਮਾਰਨ ਮਰਦੇ ਕੋ ਜੈ ਬੈਰ, ਤੈ ਕਰ ਪ੍ਰੇਮ ਲੀਨ ਬਦ ਖੈਰ,
ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਜਿੱਥੇ ਇਤਨਾ ਵੈਰ ਸੀ, ਜਾਂ ਮਾਰ ਦਵਾਂਗਾ ਜਾਂ ਮਰ ਦਵਾਂਗਾ, ਉਹ ਵੈਰ ਹੀ ਭੁੱਲ ਗਿਆ, ਪ੍ਰੇਮ ਕਰਕੇ ਇਤਨਾ ਵੈਰ ਭੁੱਲਿਆ, ਪਤਾ ਹੀ ਨਹੀਂ ਰਿਹਾ ਕਿੱਥੇ ਮੈਂ ਕੀ ਕਰਨ ਆਇਆ ਤੇ ਕੀ ਬਣ ਗਿਆ। ਸੈਦ ਖਾਂ ਇੱਕ ਯੋਧਾ, 1.25 ਲੱਖ ਆਪਣੇ ਨਾਲ ਫੌਜ ਲੈ ਕੇ ਆਇਆ ਸੀ, ਤੇ ਕੀ ਬਣਿਆ, ਇੱਕ ਫਕੀਰ ਬਣ ਗਿਆ, ਪ੍ਰੇਮ ਦੇ ਵਸ ਹੋ ਕੇ, ਬੇਬਲ ਹੋ ਕੇ ਇਤਨਾ ਹੋਇਆ ਕਿ ਚਰਨਾਂ ਤੇ ਢਹਿ ਪਿਆ ਹੈ।
ਪੂਰਵ ਜਨਮ ਸਿੱਖ ਸ੍ਰੀ ਗੁਰ ਕੋ,
ਖਾਲਸਾ ਜੀਓ ਕੋਈ ਐਵੇਂ ਨਹੀਂ, ਇਹ ਪਹਿਲੇ ਜਨਮ ਦਾ ਸਤਿਗੁਰ ਮਹਾਰਾਜ ਦਾ ਸਿੱਖ ਸੀ।
ਜਾਗ ਉੱਠਿਓ ਅੰਕੁਰ ਸੋਰ ਕੋ,
ਉਹ ਅੰਕੁਰ ਜਾਗ ਪਿਆ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਅੰਦਲਾ ਮਨ ਦਾ ਅੰਧੇਰਾ ਅਗਿਆਨਤਾ ਦਾ ਅਵਿਦਿਆ ਦਾ ਮਿਟ ਗਿਆ ਮਿਲਤ ਹਰ ਨਾਨਕ ਮਿਲ ਗਿਆ ਜਨਮ ਜਨਮ ਕੀ ਸੋਈ ਜਾਗੀ ਉਹ ਅੰਦਲੀ ਸੁੱਤੀ ਕਲਾ ਜਾਗ ਪਈ ਜਨਮਾਂ ਜਨਮਾਂਤਰਾਂ ਦੀ
ਕਿਸੂ ਦੋਸ਼ ਤੇ ਪਾਏ ਤੁਰਕ ਤਨ
ਕੋਈ ਗੁਨਾਹ ਹੋ ਗਿਆ ਹੋਣਾ ਕੋਈ ਦੋਸ਼ ਕਰਕੇ ਇਸ ਨੇ ਤੁਰਕਾਂ ਦਾ ਇਹ ਤਨ ਇਹ ਸਰੀਰ ਪ੍ਰਾਪਤ ਕੀਤਾ ਹੈ
ਤਦ ਪਹਿਲਾ ਕੀ ਰਹੀ ਲਗਨ ਮਨ
ਫਿਰ ਵੀ ਲਗਨ ਅੰਦਰ ਲਗੀ ਰਹੀ ਅੱਖੋ ਸਤਨਾ ਇਹ ਮਨ ਦੇ ਸੰਸਕਾਰ ਨੀ ਕਦੀ ਖਤਮ ਹੁੰਦੇ ਧਿਆਨ ਰੱਖਣਾ ਬੰਦਾ ਮਰ ਵੀ ਜਾਵੇ ਸੰਸਕਾਰ ਸੂਖਮ ਜੇ ਹੋ ਕੇ ਅੰਦਰ ਬਹਿ ਰਹਿੰਦੇ ਉਹ ਕਦੀ ਖਤਮ ਨਹੀਂ ਹੁੰਦੇ ਪਿੱਛੇ ਸੁਣਿਆ ਹੋਣਾ ਆਪ ਜੀ ਨੇ ਕਥਾ ਵਿੱਚ ਪੰਜਵੀਂ ਰੁੱਤ ਉਹਦਾ ਪੰਜਾਵਾਂ ਅਧਿਆਏ ਕਿ ਮਨ ਦੇ ਸੰਸਕਾਰ ਕਿਵੇਂ ਅੱਗੇ ਚੱਲਦੇ ਰਹਿੰਦੇ ਚੰਦਰਮਾ ਦੀ ਅੰਸ਼ ਤੋਂ ਕਿਵੇਂ ਕਿਰਨਾਂ ਵਿਖੇ ਆ ਕੇ ਸਾਰੇ ਪਾਸੇ ਘੁੰਮਦੇ ਹਨ ਉਹ ਸੰਸਕਾਰ ਹੀ ਹੁੰਦੇ ਉਹਨਾਂ ਕਰਕੇ ਫਿਰ ਜਨਮਾਂ ਮਨ ਦਾ ਨਗੇੜਾ ਪਿਆ ਰਹਿੰਦਾ ਤੇ ਇਸ ਕਰਕੇ ਸੰਸਕਾਰ ਕੁਝ ਭੈੜੇ ਬਣ ਗਏ ਤੁਰਕਾਂ ਦਾ ਤਨ ਮਿਲ ਗਿਆ ਤੇ ਕੁਝ ਸੰਸਕਾਰ ਚੰਗੇ ਵੀ ਸਨ ਉਹ ਅੰਕੁਰ ਜਾਗ ਪਿਆ ਜਿਸ ਕਰਕੇ ਸਤਿਗੁਰ ਦੇ ਦਰਸ਼ਨ ਹੋ ਰਹੇ ਹਨ
ਭਵਿਖਤ ਕੇ ਗੁਰ ਗਿਆਤੇ
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਭੂਤ ਜੋ ਬੀਤ ਗਿਆ ਹੈ ਭਵਿਖਤ ਜੋ ਆਉਣ ਵਾਲਾ ਹੈ ਉਹਦੇ ਗਿਆਤੇ ਹਨ
ਕਰਮ ਸ਼ੁਭ ਅਸ਼ੁਭ
ਸ਼ੁਭ ਅਤੇ ਅਸ਼ੁਭ ਚੰਗਾ ਅਤੇ ਬੁਰਾ ਕਰਮ ਉਹਨੂੰ ਸਤਿਗੁਰੂ ਜੀ ਆਪ ਜਾਣਨ ਵਾਲੇ ਹਨ ਭਲੇ ਬੁਰੇ ਕੀ ਪੀੜ ਪਛਾਣ ਭਲਾ ਜਾਂ ਚੰਗਾ ਹੈ ਸਤਿਗੁਰੂ ਜੀ ਉਹਦੀ ਪੀੜਾਂ ਨੂੰ ਪਛਾਣਦੇ ਹਨ
ਹਿਰਦੇ ਪ੍ਰਵਾਹ ਪ੍ਰੇਮ ਕੋ ਲਿਓ
ਮਹਾਰਾਜ ਜੀ ਨੇ ਜਾਣਿਆ ਵੀ ਇਹਦੇ ਹਿਰਦੇ ਵਿਖੇ ਪ੍ਰੇਮ ਦਾ ਪ੍ਰਵਾਹ ਵਹਿ ਰਿਹਾ ਹੈ
ਕਲਕ ਪੁੰਜ ਜਿਸ ਮੈਂ ਸਭ ਦੇ
ਤੇ ਉਸ ਪ੍ਰੇਮ ਦੇ ਪ੍ਰਵਾਹ ਵਿਖੇ ਸਾਰੇ ਪਾਪ ਬਹਿ ਗਏ ਹਨ ਜਿਤਨੇ ਪੁਰਾਣੇ ਪ੍ਰਵਾਹ ਇਹਦੇ ਪਾਪ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸ਼ਾਹ ਕਾਲਾ ਸ਼ਾਹ ਮਨ ਉਹ ਕਾਲਾ ਸ਼ਾਹ ਮਨ ਪਾਣੀ ਦੇ ਵਾਹ ਕਰਕੇ ਜਿਵੇਂ ਪਾਣੀ ਆ ਜਾਵੇ ਤੇ ਕਾਲਕ ਨੂੰ ਧੋ ਦਿੰਦਾ ਹੈ ਕੱਪੜੇ ਦੀ ਮੈਲ ਧੋਂਦਾ ਹੈ ਇਸੇ ਤਰ੍ਹਾਂ ਪ੍ਰੇਮ ਦਾ ਇੱਕ ਅਥਰੂ ਦੇ ਪ੍ਰਵਾਹ ਕਰਕੇ ਇਹਦੇ ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਧੋਤੀ ਗਈ ਹੈ
ਕਿਰਪਾ ਦ੍ਰਿਸ਼ਟੀ ਤੇ ਧਰ ਕਰ ਸਿਰ ਹਾਥਾ ਸਚਿਨ ਸੇਵਕ ਕੀਨ ਸੁਨਾਥਾ
ਕਿਰਪਾ ਦ੍ਰਿਸ਼ਟੀ ਨਾਲ ਮਹਾਰਾਜ ਨੇ ਉਹਦੇ ਸੀਸ ਤੇ ਹੱਥ ਧਰਿਆ ਕਿਰਪਾ ਕਟਾਕਸ਼ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਬਲ ਮਹਾਰਾਜ ਨੇ ਬਖਸ਼ਿਸ਼ ਕੀਤੀ ਬਸ ਖਾਲਸਾ ਜੀ ਇਸ ਤੋਂ ਉੱਪਰ ਹੋਰ ਕੁਝ ਨਹੀਂ ਹੋ ਸਕਦਾ ਜਿੱਥੇ ਬਖਸ਼ਿਸ਼ ਸ਼ਬਦ ਆ ਜੇ ਉੱਥੇ ਸਭ ਕੁਝ ਖਤਮ ਭਗਤੀ ਜਪ ਤਪ ਸੰਜਮ ਕੁਛ ਨਹੀਂ ਉੱਥੇ ਕੇਵਲ ਬਸ ਬਖਸ਼ਿਸ਼ ਹੀ ਹੈ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਦਰਸ਼ਨ ਬਖਸ਼ੇ ਇਹਦਾ ਅੰਦਲਾ ਹਿਰਦਾ ਬਿਲਕੁਲ ਸਾਫ਼ ਸੁਥਰਾ ਹੈ ਤੇ ਇਸ ਕਰਕੇ ਮਹਾਰਾਜ ਇਹਨੂੰ ਦਰਸ਼ਨ ਦੇ ਰਹੇ ਹਨ
ਸਹਿਤ ਕੁਟੰਬ ਜਗਤ ਕੋ ਤਿਆਗਾ
ਪਰਿਵਾਰ ਦੇ ਸਹਿਤ ਇਹਨੇ ਜਗਤ ਨੂੰ ਵੀ ਛੱਡ ਦਿੱਤਾ ਜਗਤ ਦਾ ਅਰਥ ਹੈ ਸੰਸਾਰ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਦਾਇਆ ਜੋ ਸੰਸਾਰ ਦੀ ਬਿਰਤੀ ਹੈ ਉਹ ਖਤਮ ਹੋ ਗਈ ਜਗਤ ਖਤਮ ਹੋ ਗਿਆ ਜੋ ਭੇਦ ਦੀ ਬਿਰਤੀ ਸੀ ਭੇਦ ਕਹਿੰਦੇ ਸੰਸਾ ਭੇਦ ਅਭੇਦ ਦੋਵੇਂ ਖਤਮ ਹੋ ਗਏ ਪਰਿਵਾਰ ਵੀ ਪਰਿਵਾਰ ਦਾ ਅਰਥ ਹੈ ਆਪਣਾ ਸਰੀਰ ਤਨ ਹੰਤਾ ਵੀ ਖਤਮ ਸਰੀਰ ਦਾ ਮੋਹ ਵੀ ਖਤਮ ਪਰਿਵਾਰ ਦਾ ਮੋਹ ਵੀ ਖਤਮ ਤੇ ਜਗਤ ਦੇ ਸੰਸੇ ਵੀ ਖਤਮ ਹੋ ਗਏ
ਤੀਬਰ ਤਰ ਭਇਓ ਵੈਰਾਗਾ
ਅੰਦਰ ਤੀਬਰ ਵੈਰਾਗ ਜਾਗ ਪਿਆ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਜੀਓ ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹਿ جو بالو کی پیتا. اس تو ہور تیبر بیراگ مہاراج گرو کلگیتر پاتشاہ جی کا گرو تیگ بہادر مہاراج ایکو ہی روپ جڑے اس بیراگ وکھے مہاراج نے آپ بھی کھبے ہوئے ہیں تے اینو بھی ایدے اندر تیبر بیراگ دی اندر لہر چلا دیتی مہاراج جی نے
شستر ترنگم سب دل چورا
اپنے شستر اپنا گھوڑا اپنا سارا دل چھڑ کے اے سید خان
اوے فقیر گمنیوں بن پیرا
فقیر بن گیا جنگلاں نو جا رہا ہوں پتا نہیں کتھے لنگ گیا جدا گھر بار ہی کوئی نہیں گھر ہوندا شریر کر کے شریر دا موہ ہی ختم گھر دا موہ پتا نہیں کتھے رہنا ہوں سب کچھ ہی ختم تے کدھر فقیر بن کے تر پیا ہے اینو پتا ہی نہیں
ملیو نہ دیکھیو پھر
مڑ کے کدی کسے نو ملیا نہیں نہ کدی کسے نو وکھیا ہے اے سید خان جودا
گیو تو گیو گرن مدہیر
کتے گیا پتا نہیں کتے گیا پر گرو دے درشن کر کے آنند وکھے لین ہو گیا نانک لین پیو گوبند سیوں جو پانی سنگ پانی مریا نہیں لین ہونا سما جانا اے گرو درشن وکھے لین ہو گیا آنند وکھے لین ہو گیا پتا نہیں کتھے لنگ گیا
جگت اثار کور سب جانا
جان لیا بھی جگت اثار جھوٹا ہے اے کوڑ دنیا کوڑ کوڑ ہے جھوٹی ہے کوڑ راجا کوڑ پرجا کوڑ سب سنسار اس نے اے جان لیا ہے
سچ آتما سار پچانا
اصلی سی سچ آتما او سار تت اینے پچھان لیا ہے
دبدا مٹی گیان کو پایو
دبدا مٹ گئی ہے تے گیان دی پراپتی ہو گئی ہے
راگ دویک من مول مٹایو
جو مول سی راگ دویک دکھ دا مول جنم مرن دا مول او راگ دویک مٹ گیا ہے
نانا پید سرب نرواری
نانا طرح دے پید جو وکھرے وکھرے پرم دی برتی سی ختم ہو گئی ہے
میرے او ایک برہم وستارے
ایک برہم دا پسارا اس نے سب وچ دیکھ لیا ہے
کوشٹ تمر بکھے کو روکا
جنہیں کسے کوٹھے نے روکیا ہوئے اندھیرے نو مان لو اے بلڈنگ ہے کوئی دیوا جاگ رہا ہے تو اتنے بالٹی رکھ دو انہیں روک لیا پرکاش نو اسی طرح اے دے اندر ہی
نکست جتا پرکاش بھی لوکا
بالٹی چک لو تا پرکاش ہی پرکاش ہو گیا بس او اندھیرا سی اویدیا دا اگیانتا دا او مہاراج نے ختم کیتا ہے تے پرکاش ہی پرکاش ہو گیا ہے
تن ہنتا میں برتی نہ آئے
شریر دی اویدیا کر کے ہنتا کر کے ایدی برتی انتر مکھی نہیں ہو رہی سی
اہنگ برہم سم کی لیو لائے
برتی جدو انتر مکھی ہوئی اہنگ برہم اسمی میں ہی پرب دا روپ ہاں اے ایدی برتی لگ گئی ہے
جس مک پیو تے چل گئے ہو پرم ہنس اوسا بھیو
جدھر ایدا مکھ ہویا ادھر تر پیا پرم ہنس دی اوسا اس نو پراپت ہوئی
ایک بار سنکلپ ملائے
ایک باری سارے سنکلپ ایدے ولے ہو گئے ولے پاو لین ہو گئے ختم ہو گئے ہن
نشچل پیو نہ بور اٹھائے او
سارے سنکلپ نشچل ہن ہلدے نہیں مڑ کے اٹھ دے نہیں
دے پات کت ہوں ہوئے گئے ہو
شریر دی ہنتا تے کتھے رہنی سارے سنکلپ وکلپ بھی ختم ہو گئے
برہم رول تچنی پے ہو
اے سید خان برہم دا روپ پرماتما دا روپ بن گیا ہے
مول اہنتا جنم مرن کے
جنم مرن دی مول ہومے سی او بھی ختم ہو گئی ہے
سو مٹ گئی نہ پھر کرن کے
جس کر کے پائی جنم ہونا سی مرن ہونا سی او ہومے ہی ختم ہوگی تو پھر کی رہنا ہے
اے دو دل اولوک تماشا
اے سارا ਪਾਤਸ਼ਾਹ ਦੋਵੇਂ ਦਲ ਵੇਖ ਰਹੇ ਹਨ।
ਬਿਸਮਾਨੇ ਗੁਰ ਕੇਰ ਬਿਲਾਸਾ,
ਅਚਰਜ ਕੋਤਕ ਵੇਖ ਕੇ ਸਭ ਬੜੇ ਹੈਰਾਨ ਹੋ ਰਹੇ ਹਨ।
ਬਿਸਮਾਨੇ ਗੁਰ ਕੇਰ ਬਿਲਾਸਾ,
ਗੁਰੂ ਦੇ ਬਿਲਾਸ ਵੇਖ ਕੇ ਕੋਤਕ ਵੇਖ ਕੇ ਸਭ ਬੜੇ ਹੈਰਾਨ ਹੋ ਰਹੇ ਹਨ।
ਕਿਆ ਪਿਓ ਨਾ ਜਾਣਿਓ ਜਾਏ,
ਭਾਣਾ ਵਰਤਿਆ ਕਿਸੇ ਤੋਂ ਜਾਣਿਆ ਨਹੀਂ ਜਾ ਰਿਹਾ।
ਸੈਦ ਖਾਨ ਕਿਚ ਗਏ ਪਲਾਏ,
ਕਿੱਧਰ ਦੌੜ ਗਿਆ ਕਿਸੇ ਨੂੰ ਪਤਾ ਨਹੀਂ।
ਕਹਿ ਕਾਮਣ ਗੁਰ ਕੀ ਨਸਕੋਏ,
ਸਤਗੁਰ ਨੇ ਕੋਈ ਟੂਣਾ ਟਾਣਾ ਕੀਤਾ? ਕਈ ਤਾਂ ਇਹੀ ਸੋਚ ਰਹੇ ਹਨ ਕਿ ਮੈਂ ਜੇ ਟੂਣਾ ਕਰਤਾ ਹੈ, ਸੈਦ ਖਾਂ ਫਕੀਰ ਬਣ ਕਿੱਧਰ ਪਹੁੰਚ ਗਿਆ ਹੈ।
ਸਰਦਾਰੀ ਤਜ ਕਰ ਜੋਏ,
ਸਰਦਾਰ ਸੀ ਸਰਦਾਰੀ ਛੱਡ ਕੇ ਕਿੱਥੇ ਚਲਾ ਗਿਆ ਹੈ।
ਸਭ ਧਨ ਧਾਮ ਪੁੱਤਰ ਅਰਦਾਰਾ,
ਸਭ ਧਨ ਘਰ ਪੁੱਤਰ ਆਪਣੀ ਇਸਤਰੀ ਸਭ ਕੀ ਛੱਡ ਕੇ
ਤਜ ਕਹਾਂ ਸਿਦਾਰਾ,
ਆਇਆ ਸੀ ਪਤਾ ਨੀ ਕਿੱਥੇ ਚਲਾ ਗਿਆ।
ਸਗਰੀ ਸੈਨ ਚੜੀ ਜੇ ਪਾਛੇ,
ਪਿੱਛੇ ਜਿਹੜੀ ਸੈਨਾ ਫੌਜ ਚੜ ਕੇ ਆਈ ਸੀ,
ਤਜ ਐਸ਼ਵਰਜ ਕਹਾਂ ਸੋ ਗਾਛੇ,
ਐਸ਼ਵਰਜ ਛੱਡ ਕੇ ਕਿੱਥੇ ਗਾਛੇ ਭਾਵ ਕਿੱਥੇ ਦੌੜ ਗਿਆ ਹੈ।
ਤੁਰਕਨ ਮੈਂ ਜੇ ਤੇ ਉਮਰਾਓ,
ਵੱਡੇ ਵੱਡੇ ਉਮਰਾਵ ਸੀ ਤੁਰਕਾਂ ਵਿਖੇ,
ਕਰਤ ਵਿਚਾਰਨ ਲੱਗਿਓ ਨਾ ਕਾਓ,
ਸਭ ਨੇ ਵਿਚਾਰਿਆ ਪਰ ਕਿਸੇ ਨੇ ਇਹਦੇ ਬਾਰੇ ਜਾਣਿਆ ਨਹੀਂ।
ਸੁਣ ਸੁਣ ਦੋਰ ਆਪ ਮੈਂ ਮਿਲੇ,
ਸੁਣ ਸੁਣ ਕੇ ਆਪਸ ਵਿਖੇ ਗੱਲਾਂ ਵੀ ਕਰ ਰਹੇ ਹਨ।
ਸੈਦ ਖਾਨ ਕੀ ਬਾਤਨ ਪਿਲੇ,
ਸਾਰੇ ਸੈਦ ਖਾਨ ਦੀ ਗੱਲਾਂ ਵਿਖੇ ਮਸਤ ਹੋ ਗਏ ਹਨ।
ਸੰਗਰ ਹੋ ਸਿੰਘ ਲੜ ਰਹੇ,
ਯੁੱਧ ਹੋ ਰਿਹਾ ਤੇ ਗੁਰੂ ਕੇ ਸੂਰ ਮੇ ਯੁੱਧ ਕਰ ਰਹੇ ਹਨ।
ਜਮੋ ਮਿਸਾਲੀ ਕਿਮ ਜੈ ਲਏ,
ਗੁਰੂ ਕੇ ਪਿਆਰੇ ਸੋਚਦੇ ਵੀ ਪਏ ਹਨ ਇਹਨਾਂ ਦੀ ਫੌਜ ਜ਼ਿਆਦਾ ਹੈ, ਸਾਡੀ ਫਤਿਹ ਕਿਵੇਂ ਹੋਵੇਗੀ।
ਸੁਣੈ ਤੀਰ ਬਰ ਵੀਰਨ ਗੋਰੇ,
ਗੁਰੂ ਕੇ ਪਿਆਰੇ ਤੀਰ ਛੱਡ ਰਹੇ, ਗੋਲੀਆਂ ਛੱਡ ਰਹੇ ਹਨ।
ਛਾਤੀ ਮੁੰਡ ਅੰਗ ਦੇ ਪੂਰੇ,
ਗੋਲੀਆਂ ਇਹ ਤੀਰ ਛਾਤੀ ਨੂੰ ਛੱਲੀ ਛੱਲੀ ਕਰ ਕਰਕੇ ਅੱਗੇ ਜਾ ਰਹੀਆਂ, ਮੂੰਹ ਨੂੰ ਤੋੜ ਤੋੜ ਕੇ ਅੱਗੇ ਜਾ ਰਹੀਆਂ ਹਨ।
ਇੱਕ ਦਿਸ਼ ਰਾਜੇ ਕਰੇ ਲੜਾਏ,
ਪਾਸੇ ਪਹਾੜੀ ਰਾਜੇ ਯੁੱਧ ਕਰ ਰਹੇ ਹਨ।
ਹੇਲਾ ਕਾਲ ਪਰੇ ਸਮਝਾਏ,
ਦੋਵਾਂ ਪਾਸਾਂ ਤੋਂ ਬੜਾ ਘਮਾਸਾਨ ਯੁੱਧ ਹੋ ਰਿਹਾ ਹੈ।
ਦਿਸ਼ ਦੂਸਰ ਮੈਂ ਤੁਰਕ ਮਿਸਾਲੇ,
ਦੂਜੇ ਪਾਸੇ ਇਹ ਤੁਰਕ ਬਹੁਤੇ ਜ਼ਿਆਦਾ ਹਨ।
ਹਲ ਹੁਲ ਕਰ ਹੇਲ ਸੁਕਾਲੇ,
ਹੱਲਾ ਹੁਲ ਕਰਕੇ ਇਸ ਤਰ੍ਹਾਂ ਘਮਾਸਾਨ ਅੱਗੇ ਵੱਧ ਵੱਧ ਕੇ ਆ ਰਹੇ ਹਨ।
ਫਿਰੇ ਨਾ ਬਹਿ ਸਿਰੇ ਨਾ ਪੈਰ ਖਾਲਸੇ ਕੇਰੇ,
ਖਾਲਸੇ ਦੇ ਪੈਰ ਉੱਥੇ ਟਿਕ ਨਹੀਂ ਰਹੇ ਖਾਲਸਾ ਜੀਓ।
ਲੜਤ ਕਨੇ ਅਰ ਹੱਦ ਪਿਛੇਰੇ,
ਦੁਸ਼ਮਣ ਬਹੁਤ ਜ਼ਿਆਦਾ ਹੈ, ਲੜ ਲੜ ਕੇ ਅੱਗੇ ਵੱਧ ਰਹੇ ਹਨ।
ਜਵਾਲਾ ਬਮਣੀ ਰਿਪੂ ਛਮਣੀ,
ਗੁਰੂ ਕੇ ਪਿਆਰੇ ਜਵਾਲਾ ਬਮਣੀ ਕਹਿੰਦੇ ਬੰਦੂਕਾਂ ਛੱਡ ਰਹੇ ਹਨ, ਜਿਹੜੇ ਦੁਸ਼ਮਣ ਨੂੰ ਮਾਰਨ ਵਾਲੀਆਂ ਹਨ।
ਜੈ ਚਾਤ ਤੁਰਕਨ ਗਨ ਦਮਣੀ,
ਗੁਰੂ ਕੇ ਪਿਆਰੇ ਚਾਹੁੰਦੇ ਹਨ ਕਿ ਇਹਨਾਂ ਤੁਰਕਾਂ ਦੇ ਅੰਦਰ ਛਾਤੀ ਵਿਖੇ ਗੋਲੀਆਂ ਮਾਰ ਕੇ ਫਤਿਹ ਪ੍ਰਾਪਤ ਕਰੀਏ।
ਕਮੂ ਸਿਰ ਰਹੇ,
ਕਦੀ ਭੇੜ ਭਿੜਦੇ ਹਨ ਤੇ ਕਦੀ ਟਿਕ ਕੇ ਬਹਿ ਜਾਂਦੇ ਹਨ।
ਲਾਖੋ ਸ਼ਤਨ ਕੋ ਕਿਮ ਸੈ,
ਲੱਖਾਂ ਦੁਸ਼ਮਣ ਹੈ ਇਹਨੂੰ ਕਿਵੇਂ ਮਾਰਾਂਗੇ।
ਛੇਲੇ ਸਾਂਗ ਤਮਾਚੇ ਅਤੇ
ਬੱਚੇ ਬੱਚੀਆਂ ਹੋਰ ਬੰਦੂਕਾਂ ਦੇ ਵਾਰ ਕਰ ਕਰਕੇ,
ਵਾਹਿਗੁਰੂ ਜੀ ਕੀ ਕੈ ਫਤਿਹ, ਵਾਹਿਗੁਰੂ ਜੀ ਕੀ ਕੈ ਫਤਿਹ।
ਗੁਰੂ ਕੇ ਪਿਆਰ ਦਾ ਇਹੀ ਜਕਾਰਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਹਿ ਕਹਿ ਕੇ ਨਿਸ਼ਚੈ ਕਰ ਆਪਣੀ ਜੀਤ ਕਰੋ। ਇਹੀ ਸਿੰਘਾਂ ਦਾ ਭਰੋਸਾ ਹੈ ਕਿ ਨਿਸ਼ਚੈ ਕਰਕੇ ਜਿੱਤ ਹੋਣੀ ਹੈ ਤੇ ਫਤਿਹ ਗਜਾਣੀ ਵਾਹਿਗੁਰੂ ਜੀ ਦੀ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਕਿਵੇਂ ਘਮਾਸਾਨ ਹੱਲਾ ਕਰ ਰਹੇ ਹਨ ਤੇ ਸੈਦ ਖਾਂ ਫਕੀਰ ਬਣ ਕੇ ਕਿੱਥੇ ਦੌੜ ਗਿਆ, ਗੁਰੂ ਵਿਖੇ ਲੀਨ ਹੋ ਗਿਆ ਤੇ ਉਸ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ। ਕਿਰਪਾ ਕਟਾਕ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਐਸੇ ਗੁਰੂ ਕਲਗੀਧਰ ਪਾਤਸ਼ਾਹ ਜੀ, ਜਿਨ੍ਹਾਂ ਦੇ ਦਰਸ਼ਨ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਸਾਡੇ ਹਿਰਦੇ ਨੂੰ ਸ਼ੁੱਧ ਕਰਨਗੇ, ਇਹ ਮਹਾਰਾਜ ਬਖਸ਼ਿਸ਼ ਕਰਨ। ਆਪ ਜੀ ਨੇ ਇਹ ਸੇਵਾ ਪ੍ਰਵਾਨ ਕਰਨੀ ਜੀ।